ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸੈ ਭੰਗ ਗੁਰ ਦਸ਼ਮੇਸ਼ ਸਹਾਈ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਭਏ ਸ਼ਾਂਤ ਮਨ ਸੰਤ ਜੇਹੇ ਤੇ ਪਦ ਨਮੋ ਹਮਾਰ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰੈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਦਰਬਾਰ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਪਾਤਸ਼ਾਹ ਦੀ ਹਜ਼ੂਰੀ ਵਿੱਚ ਬਹੁਤ ਪਿਆਰ ਦੇ ਸਹਿਤ ਬੈਠੇ ਹੋ ਗੁਰਮੁਖ ਬੈਸੋ ਸਫਾ ਮਚਾਏ ਗੁਰਮੁਖਤਾਈ ਨਾਲ ਬੈਠੇ ਹੋ ਸ਼ਾਮ ਦਾ ਦੀਵਾਨ ਚੱਲ ਰਿਹਾ ਹੈ ਸਮੇਂ ਅਨੁਸਾਰ ਇਸ ਦੀਵਾਨ ਦੇ ਵਿੱਚ ਲਾਹਾ ਪ੍ਰਾਪਤ ਕਰਨ ਵਾਸਤੇ ਆਪ ਜੀ ਨੇ ਸੰਗਤ ਦੇ ਵਿੱਚ ਆ ਕੇ ਸਤਸੰਗਤ ਦੀ ਸ਼ੋਭਾ ਵਿੱਚ ਵਾਧਾ ਕੀਤਾ ਹੁਣੇ ਹੁਣ ਦਾਸ ਤੋਂ ਪਹਿਲਾਂ ਗੁਰੂ ਪਿਆਰੇ ਗਿਆਨੀ ਭਾਈ ਬਲਵੰਤ ਸਿੰਘ ਜੀ ਜੋ ਸ਼ਹੀਦਾਂ ਦੇ ਉਸ ਪਾਵਨ ਸਥਾਨ ਤੇ ਸੇਵਾ ਕਰਦੇ ਹਨ ਹਿੰਦ ਮੇਂ ਬਸ ਏਕ ਤੀਰਥ ਹੈ ਯਾਤਰਾ ਕੇ ਲਈ ਦੁਨੀਆਂ ਵਿੱਚ ਇਹਦੇ ਨਾਲ ਦਾ ਤੀਰਥ ਕੋਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ ਯੋਗੀ ਅੱਲਾ ਯਾਰ ਖਾਂ ਦੇ ਬੋਲ ਬੜੇ ਰਸਮੀਨ ਸਾਡਾ ਸਾਰਾ ਇਲਾਕਾ ਗਿਆਨੀ ਜੀ ਉਹਨਾਂ ਦੀ ਕਥਾ ਤੋਂ ਜਦੋਂ ਇਹ ਕਥਾ ਕਰਦੇ ਹੈ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਜਦੋਂ ਜਹਾਂ ਦਾਣੇ ਤਹਾਂ ਖਾਣੇ ਉੱਥੇ ਨਹੀਂ ਹੁੰਦੇ ਤਾਂ ਸੰਗਤਾਂ ਮਹਿਸੂਸ ਕਰਦੀਆਂ ਨੇ ਕੋਈ ਘਾਟਾ ਪੈ ਰਿਹਾ ਇਹਨਾਂ ਸੰਗਤ ਦੇ ਵਿੱਚ ਇਹਨਾਂ ਨੇ ਕਦੇ ਆਪਣੇ ਬਚਨ ਦੇ ਵਿੱਚ ਕੋਈ ਅਜਿਹਾ ਬਚਨ ਨਹੀਂ ਕੀਤਾ ਔਰ ਨਾ ਵਿਸ਼ਵਾਸ ਰੱਖਦੇ ਹੈ ਕਿ ਜਿਹੜਾ ਕਿਸੇ ਦੇ ਦਿਲ ਨੂੰ ਦਿਖਾਉਣ ਵਾਲਾ ਹੋਵੇ ਜਾਂ ਕਿਤੇ ਪੁਰਾਤਨ ਜਥੇਬੰਦੀਆਂ ਦੇ ਦਿਲ ਨੂੰ ਦਿਖਾਉਣ ਵਾਲਾ ਪੁਰਾਤਨ ਮਰਿਆਦਾ ਤੇ ਕੋਈ ਹੋਵੇ ਕੋਈ ਇਹੋ ਜਿਹੀ ਖੁਸ਼ਕ ਗੱਲ ਹੋਵੇ ਨਹੀਂ ਗੁਰਬਾਣੀ ਦੇ ਅਰਥਾਂ ਦੇ ਆਧਾਰ ਤੇ ਵਿਚਾਰ ਕਰੋ। ਇਤਿਹਾਸ ਦੀ ਕਥਾ ਤਾਂ ਇਤਿਹਾਸ ਦੇ ਤੱਥਾਂ ਤੇ ਕਰਨੀ, ਉਹਦੇ ਵਿੱਚ ਜਿਹੜੀ ਕੋਈ ਬਾਤ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਸਹੀ ਨਹੀਂ ਹੈ ਉਹਨੂੰ ਦੁਰਸਤ ਕਰਕੇ ਕਥਾ ਕਰਦੇ। ਵਿਆਖਿਆਕਾਰ ਦੀ ਇਹ ਡਿਊਟੀ ਵੀ ਬਣਦੀ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਦਾਸ ਸਮੇਂ ਸਿਰ ਪਹੁੰਚ ਗਿਆ, ਪਰ ਮੈਨੂੰ ਲੱਗਦਾ ਸੀ ਵੀ ਸ਼ਾਇਦ ਕੁਝ ਅੱਜ ਵਕਤ ਤੋਂ ਉੱਪਰ ਹੋ ਜਾਏ। ਸਮੇਂ ਸਿਰ ਪ੍ਰਬੰਧਕਾਂ ਨੂੰ ਬੇਨਤੀ ਕਰ ਦਿੱਤੀ ਸੀ, ਪਰ ਮਹਾਰਾਜ ਦੀ ਕਿਰਪਾ ਨਾਲ ਦਾਸ ਪੂਰੇ ਆਪਣੇ ਸਹੀ ਸਮੇਂ ਤੇ ਆਪ ਜੀ ਦੇ ਸਨਮੁਖ ਹੈ। ਜਿਹੜੀਆਂ ਸੰਗਤਾਂ ਦੂਰ ਦੁਰਾਡੇ ਬੈਠੀਆਂ ਆਨੰਦ ਮਾਣਦੀਆਂ ਨੇ, ਕਿਸੇ ਕੋਲ ਆਉਣ ਦਾ ਪ੍ਰਬੰਧ ਨਹੀਂ, ਉਹਦਰੀ ਹਾਜ਼ਰੀ ਉੱਥੇ ਬੈਠੇ ਦੀ ਹੀ ਪ੍ਰਵਾਨ ਹੈ। ਜਿਹਦੇ ਕੋਲ ਸਰੀਰ ਤੰਦਰੁਸਤ ਨਹੀਂ, ਆਉਣਾ ਚਾਹੁੰਦਾ ਹੈ, ਉਹ ਵੀ ਮਹਿਸੂਸ ਨਾ ਕਰੇ, ਗੁਰੂ ਹਾਜ਼ਰੀ ਉਹਨਾਂ ਦੀ ਪ੍ਰਵਾਨ ਕਰੇ। ਜਿਹੜੇ ਤੰਦਰੁਸਤ ਹੈ ਆ ਸਕਦੇ ਨੇ ਤੇ ਉਹਨਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਸੰਗਤ ਵਿੱਚ ਬਹਿ ਕੇ ਕਥਾ ਦਾ ਆਨੰਦ ਕੁਛ ਹੋਰ ਹੈ, ਇਹ ਮਰਿਆਦਾ ਇਸੇ ਤਰ੍ਹਾਂ ਬਰਕਰਾਰ ਰਹੇ। ਉਹਦਾ ਇਹ ਕਾਰਨ ਹੈ ਕਿ ਸੰਗਤ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਪ੍ਰਤੱਖ ਰੂਪ ਦੇ ਵਿੱਚ ਹੀ ਹੈ, ਪ੍ਰਗਟ ਰੂਪ ਦੇ ਵਿੱਚ ਹੈ, ਤਾਂ ਵਿਆਪਕ ਸਾਰੀ ਜਗ੍ਹਾ। ਸੋ ਇਸ ਕਰਕੇ ਸੰਗਤ ਦੀ ਥੋੜ੍ਹੀ ਜਿਹੀ ਗੱਲ ਦੱਸ ਕੇ ਮੈਂ, ਕਿਉਂਕਿ ਅੱਜ ਦੁਪਹਿਰ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਅੱਜ ਇਹ ਪ੍ਰਕਰਨ ਦਾ ਸਮਾਪਤੀ ਦੀ ਬਾਤ ਹੈ ਤੇ ਮਨੁੱਖਾ ਸਰੀਰ ਤੇ ਹੀ ਕੁਝ ਵਿਚਾਰ ਤੇ ਕੁਝ ਖਾਸ ਗੱਲਾਂ ਉਹ ਵੀ ਜਿਹੜੀਆਂ ਆਪਾਂ ਹਰ ਰੋਜ਼ ਅੱਗੇ ਬੁੱਧਵਾਰ ਨੂੰ ਕਰਦੇ ਸੀ। ਸਮਾਂ ਘੱਟ ਹੈ, 3-4 ਦਿਨ ਰਹਿ ਗਏ, ਸਾਰੇ ਭਾਈ ਸਾਹਿਬ ਜੀ ਬੈਠੇ ਨੇ, ਬੜੇ ਭਾਵਨਾ ਦੇ ਨਾਲ ਇਹਨਾਂ ਨੇ ਪੁੱਛਿਆ, ਕਹਿੰਦੇ ਜੀ ਮੇਰੀ ਇੱਕ ਤਾਂ ਕਿਡਨੀ ਕਹਿ ਕੇ ਉਹ ਵੀ ਇਸ ਵੇਲੇ ਥੋੜ੍ਹਾ ਥੋੜ੍ਹਾ ਨੰਬਰ ਘਟ ਰਿਹਾ। 2-3 ਦਿਨ ਤੋਂ ਸਮਾਂ ਬਣਾ ਰਹੇ ਨੇ ਪਰ ਸਮਾਂ ਬਣ ਨਹੀਂ ਸਕਿਆ। ਮੈਂ ਇਹ ਕਹਿੰਦਾ ਇਹਨਾਂ ਦੇ ਇਸ ਪੁੱਛਣ ਦੇ ਨਾਲ ਕਿਸੇ ਹੋਰ ਦਾ ਵੀ ਪਤਾ ਹੋ ਜਾਵੇ। ਸੌਖਾ ਜਿਹਾ ਤਰੀਕਾ ਜਿਹੜਾ ਤੁਸੀਂ ਆਪ ਹੀ ਕਰਨਾ, ਮੈਂ ਕਥਾ ਦੇ ਬਾਅਦ ਦੇ ਵਿੱਚ ਗੱਲਾਂ ਕਰੂੰਗਾ। ਉਹਦੇ ਲਈ ਜਿਹੜੀਆਂ ਸੰਗਤਾਂ ਨੋਟ ਕਰ ਸਕਦੀਆਂ ਨੇ ਭਾਈ ਉਹ ਨੋਟ ਕਰ ਲੈਣ, ਤਾਂ ਕਿ ਜ਼ਬਾਨੀ ਜਦੋਂ ਗੱਲ ਜਿਹੜੀ ਹੁੰਦੀ ਹੈ ਜਦੋਂ ਭੁੱਲ ਜਾਂਦੇ ਹੋ ਤੁਸੀਂ, ਮੇਰੇ ਕੋਲ ਵਕਤ ਨਹੀਂ ਹੁੰਦਾ, ਫਿਰ ਤੁਸੀਂ ਮਹਿਸੂਸ ਕਰਦੇ ਹੋ ਜਦੋਂ ਵਾਰ ਵਾਰ ਪੁੱਛਦੇ ਹੋ ਤੇ ਮੇਰੇ ਲਈ ਬਹੁਤ ਔਖਾ ਹੋ ਜਾਂਦਾ। ਗੁਰੂ ਕਿਰਪਾ ਕਰੇ ਆਓ, ਸਤਸੰਗਤ ਦੀ ਮਹਿਮਾ ਕਿਉਂ ਇਤਨੀ ਮਹਾਨ ਹੈ? ਗੁਰੂ ਆਪ ਕਹਿੰਦੇ ਧੰਨ ਧੰਨ ਸਤਸੰਗਤ, ਆਪ ਕਹਿੰਦੇ ਜਿੱਤ ਹਰ ਰਸ ਪਾਇਆ ਜਿੱਥੇ ਨਾਮ ਦਾ ਰਸ ਮਿਲਦਾ। ਇਕੱਲੇ ਬਹਿ ਕੇ ਵੀ ਨਾਮ ਗੁਰਸਿੱਖ ਜਪਦੇ ਨੇ ਤੇ ਜਪਣਾ ਚਾਹੀਦਾ ਗੁਰੂ ਪਿਆਰਿਓ। ਕਦੇ ਸੋਚੋ ਇਹ ਕਿਉਂ ਕਿਹਾ ਕਿ ਮਿਲ ਸਾਧ ਸੰਗਤ ਭੱਜ ਕੇ ਵੋ ਨਾਮ, ਸੰਗਤ ਵਿੱਚ ਕਿਉਂ ਕਿਹਾ ਕਿ ਮਿਲ ਕੇ ਭੱਜ, ਇਹਦਾ ਮਹੱਤਵ ਵੱਖਰਾ ਹੈ। ਸਾਨੂੰ ਅਜੇ ਉਹ ਅੱਖਾਂ ਪ੍ਰਾਪਤ ਨਹੀਂ ਹੋਈਆਂ ਜਿਹੜੀਆਂ ਗੁਰੂ ਨੂੰ ਵੇਖ ਲੈਣ, ਜਿਨ੍ਹਾਂ ਦੇ ਕੋਲ ਉਹ ਅੱਖਾਂ ਨੇ ਸੰਗਤ ਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਵੀ ਗੁਰੂ ਦੇ ਦੀਦਾਰ ਕਰ ਲੈਂਦੀਆਂ ਨੇ ਉਹ ਅੱਖਾਂ। ਕਈਆਂ ਨੇ ਕੀਤੇ ਸਰਗੁਣ ਸਰੂਪ ਦੇ ਵੀ, ਨਿਰਗੁਣ ਸਰੂਪ ਦਾ ਹੈ। ਸੋ ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦਾਂ ਦੇ ਬਾਣੀਆਂ ਦੇ ਤੁਕਾਂ ਦੇ ਆਧਾਰਿਤ ਸਤਸੰਗਤ ਦੀ ਮਹਾਨਤਾ ਦਰਸਾਈ ਹੈ। ਭਾਈ ਸਾਹਿਬ ਜੀ ਉਦਾਹਰਣਾਂ ਲੈਂਦੇ ਹੈ ਪੁਰਾਣਕ ਕਥਾ ਦੀ, ਜੋ ਬਹੁਤ ਲੰਮੀ ਸਾਖੀ ਲਿਖੀ ਹੋਈ ਹੈ ਉਹ ਲੈ ਕੇ ਉਹਨੂੰ ਬਹੁਤ ਉਹਦਾ ਸਹਿਜ ਛੋਟਾ ਕਰਕੇ ਇੱਕ ਤੁਕ ਦੇ ਵਿੱਚ ਹੀ ਸਿਧਾਂਤ ਗੁੰਥਨ ਕਰਕੇ ਤੇ ਗੁਰਮਤ ਦਾ ਸਿਧਾਂਤ ਉਹਦੇ ਮਾਧਿਅਮ ਰਾਹੀਂ ਪ੍ਰਗਟ ਕਰ ਦਿੰਦੇ ਹੈ। ਭਾਈ ਸਾਹਿਬ ਲਿਖਦੇ ਹੈ ਕਿ ਨਾਰਦ ਨੇ ਇੱਕ ਵਾਰੀ ਪੁੱਛਿਆ ਨਾਰਾਇਣ ਜੀ ਨੂੰ, ਪ੍ਰੇਮਾ ਭਗਤੀ ਵਿੱਚ, ਕੀਰਤਨ ਭਗਤੀ ਵਿੱਚ ਨਾਰਦ ਦਾ ਵੀ ਕੋਈ ਜੋੜ ਨਹੀਂ ਹੈ? ਭਗਤਾਂ ਚ ਹੈ, ਗੁਰਬਾਣੀ ਚ ਮੰਨਿਆ ਵੀ ਨਾਰਦ ਵੀ ਹੁਣ ਗਾ ਰਿਹਾ ਹੈ, ਕਿਹੜੇ ਕਿਹੜੇ ਗਾ ਰਹੇ ਉਹਨਾਂ ਚ ਇਹਦਾ ਵੀ ਨਾਮ ਹੈ। ਇਸ ਕਰਕੇ ਭਾਈ ਸਾਹਿਬ ਲਿਖਦੇ ਹੈ ਕਿ ਨਾਰਦ ਇੱਕ ਵਾਰ ਭਗਵਾਨ ਨਾਰਾਇਣ ਜੀ ਨੂੰ ਮਿਲਣ ਵਾਸਤੇ ਜਾਂਦਾ ਪਿਆ ਘੁੰਟ ਵਿੱਚ। ਸੱਚਖੰਡ ਵਸੈ ਨਿਰੰਕਾਰ ਜੇ ਤੇਰਾ ਪਰਿੰਦਾ ਹੈ, ਕਹਿੰਦੇ ਉੱਥੇ ਪਹੁੰਚਦਾ, ਉਹਦੀ ਪਹੁੰਚ ਉੱਥੇ ਆ ਵੀ ਸਕਦਾ ਜਾ ਵੀ ਸਕਦਾ। ਤੇ ਹੁਣ ਬਈ ਸ਼ੰਕਾ ਕਰਨ ਵਾਲਾ ਤਾਂ ਕਹਿ ਦੂਗਾ ਵੀ ਕਿਲਾ ਕਿਹੜਾ ਹੈਲੀਕਾਪਟਰ ਹੈ ਉਹਦੇ ਕੋਲ ਜਿਹੜਾ ਤਾਰਿਆਂ ਤੇ ਚਲੀ ਜਾਂਦੀ ਹੈ, ਕਿਹੜਾ ਸਾਧਨ ਹੈ ਉਹ ਜਿਹੜਾ ਮੰਗਲ ਤਾਰੇ ਤੇ, ਨਾਰਦ ਦੇ ਕੋਲ ਕੀ ਹੈ? ਵਾਹਿਗੁਰੂ ਕਿਰਪਾ ਕਰੇ ਜੀ, ਉਹਨਾਂ ਦੇ ਗਿਆਨ ਨੂੰ ਉਹਨਾਂ ਨੂੰ ਹੀ ਮੁਬਾਰਕ ਹੈ। ਪਰ ਗੁਰਮਤਿ ਦੀ ਗੱਲ ਜਿਹੜੀ ਹੈ ਦੁਬਧਾ ਚੋਂ ਕੱਢਦੀ ਹੈ, ਦੁਬਧਾ ਚ ਪਾਉਂਦੀ ਨਹੀਂ। ਬ੍ਰਾਹਮਣ ਨੇ ਜੇ ਦੁਬਧਾ ਪਾਈਆਂ ਤਾਂ ਗੁਰੂ ਨੇ ਕੱਢੀਆਂ, ਐਡੇ ਸਖਤ ਸ਼ਬਦਾਂ ਚ ਵੀ ਕਹਿ ਦਿੱਤਾ, ਐਸੇ ਬ੍ਰਾਹਮਣ ਡੂਬੇ ਭਾਈ ਨਿਰਾ ਅਪਰਾਧ ਚਿਤ ਮੈਂ ਬਰਿਆਏ, ਉਹ ਨਿਰਈ ਅਪਰਾਧ ਚਿਤ ਵਜੋ ਗੁਰੂ ਸਾਹਿਬ ਦਾ ਹੌਸਲਾ। ਤੇ ਜਿੱਥੇ ਕੋਈ ਕੰਮ ਦੀ ਗੱਲ ਪੁਰਾਣਾ ਦੇ ਵਿੱਚ ਹੈ, ਉਹ ਗੁਰਬਾਣੀ ਦੇ ਵਿੱਚ ਵੀ ਉਦਾਹਰਣਾਂ ਆਈਆਂ। ਤੇ ਭਾਈ ਗੁਰਦਾਸ ਕਹਿੰਦੇ ਗਿਆ ਤੇ ਉੱਥੇ ਭਗਵਾਨ ਜੀ ਆਖੇ ਬੈਕੁੰਠ ਵਿੱਚ ਹੈ ਨੇ, ਵਾਪਸ ਮੁੜੇ। ਸਾਕੀ ਦੇ ਅਨੁਸਾਰ ਕਹਿੰਦੇ ਉਹਨੇ ਸੰਨਿਆਸੀਆਂ ਦੇ ਡੇਰਿਆਂ ਚ, ਵਿਰਾਗੀਆਂ ਦੇ, ਉਹਨੇ ਥਾਂ ਥਾਂ ਠੋਕਰਾਂ ਖਾਧੀਆਂ, ਬੜੇ ਬੜੇ ਡੇਰੇ ਤੇ ਬੜੇ ਬੜੇ ਜੋਗੀਸ਼ਰ ਕਹਾਉਣ ਵਾਲੇ, ਤਪੀਸਰ ਕਹਾਉਣ ਵਾਲੇ ਬਨਵਾਸੀ ਲੋਕਾਂ ਕੋਲ ਵੀ ਗਿਆ, ਪਰਬਤਵਾਸੀ ਲੋਕਾਂ ਕੋਲ ਵੀ ਗਿਆ ਤੇ ਰੱਬ ਮਿਲਿਆ ਕਿਤੇ ਨੀ। ਲੱਗਦਾ ਕਿ ਇਹਦੇ ਚ ਜਿਵੇਂ ਥੋੜਾ ਜਿਹਾ ਵਿਅੰਗ ਵੀ ਵਰਤਿਆ ਹੁੰਦਾ ਭਾਈ ਗੁਰਦਾਸ ਨੇ, ਪਰ ਉਹ ਪੁਰਾਣਕ ਕਥਾ ਨੂੰ ਇਹ ਵਿਅੰਗ ਬਣਾ ਕੇ ਤੇ ਆਪਣੀ ਗੱਲ ਕਰ ਰਹੇ। ਅੱਕ ਗਿਆ, ਥੱਕ ਗਿਆ ਤੇ ਅੱਕ ਥੱਕ ਕੇ ਕਹਿੰਦਾ ਚਲੋ ਹੁਣ ਥੋੜਾ ਚਿਰ ਸੰਗਤ ਕਰ ਲਈਏ, ਇੱਥੇ ਰੱਬ ਦੇ ਪਿਆਰੇ ਇਕੱਠੇ ਹੋਏ ਵੇ ਨੇ, ਇੱਥੇ ਰੱਬ ਦੀ ਗੱਲ ਹੁੰਦੀ ਹੈ ਤੇ ਰੱਬ ਤਾਂ ਨਹੀਂ ਮਿਲਿਆ, ਮੈਨੂੰ ਤਾਂ ਉਹਨੇ ਕਿਹਾ ਸੀ ਜਦੋਂ ਮਰਜ਼ੀ ਆ ਜਾਈ, ਤੇਰੇ ਵਾਸਤੇ ਖੁੱਲ੍ਹਾ ਤੇ ਨਹੀਂ ਆਇਆ, ਆਪਾਂ ਹੁਣ ਰੱਬ ਦੇ ਪਿਆਰਿਆਂ ਕੋਲ ਬਹਿ ਜਾਂਦੇ ਹਾਂ। ਜਦੋਂ ਗਿਆ ਅੰਦਰ ਤੇ ਚੌਂਕੜਾ ਮਾਰੀ ਬੈਠਾ ਰੱਬ ਉੱਥੇ ਅੰਦਰ, ਦੇਖ ਕੇ ਕਹਿੰਦਾ ਵਾਹ ਨਾਰਾਇਣ ਜੀ ਕਿਆ ਬਾਤ ਹੈ, ਕਿੱਥੇ ਕਿੱਥੇ ਨੀ ਲੱਭਿਆ ਤੈਨੂੰ। ਕਹਿੰਦੇ ਚੁੱਪ ਕਰ ਜਾ, ਤੈਨੂੰ ਇਹ ਦਿਸਦਾ, ਇਹਨਾਂ ਨੂੰ ਨੀ ਦਿਸਦਾ, ਇਸ ਕਰਕੇ ਇਹਨਾਂ ਤੂੰ ਗੜਬੜ ਨਾ ਕਰਦੀ, ਹੁਣ ਤੂੰ ਆ ਤਾਂ ਗਏ। ਇੱਕੋ ਹੀ ਟਾਈਮ ਲੱਖਾਂ ਥਾਂ ਤੇ ਨਾਰਾਇਣ ਜੀ ਕਹਿੰਦੇ ਮੇਰੇ ਨਾਮ ਲੈਣ ਵਾਲੇ, ਗੁਣ ਗਾਉਣ ਵਾਲੇ ਬਹਿ ਜਾਣ, ਮੈਂ ਲੱਖਾਂ ਹੀ ਰੂਪ ਧਾਰਨ ਕਰਕੇ, ਇਹ ਨਹੀਂ ਕਦੇ ਹੁੰਦਾ ਮੈਂ ਸੰਗਤ ਵਿੱਚ ਹਾਜ਼ਰ ਨਾ ਹੋਵਾਂਗਾ। ਜੀ ਕਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮੈਂ ਸੰਗਤ ਵਿੱਚ ਹਾਂ। ਤੇ ਇਸ਼ਾਰਾ ਕੀਤਾ ਤੇ ਨਾਲ ਸੁਭ ਕਰਕੇ ਬਾਹਰ ਨਿਕਲੇ, ਕਹਿਣ ਲੱਗੇ ਹੁਣ ਗੱਲ ਕਰ ਲੈ ਜਿਹੜੀ ਇਹ ਪਰਦੇ ਦੀਆਂ ਗੱਲਾਂ ਹੁੰਦੀਆਂ ਨਾ। ਨਾਰਦ ਮੈਂ ਤੇਰੀ ਗੱਲ ਨਾਲ ਸਹਿਮਤ ਨਹੀਂ ਹੈ, ਹੁਣ ਨਜ਼ਦੀਕ ਖੁਦਾਏ ਦੇ, ਜੇ ਤੂੰ ਮੇਰਾ ਨਜ਼ਦੀਕੀ ਹੈ ਨਾ, ਭੇਦ ਦੱਸਣ ਆ ਗਿਆ ਤੂੰ, ਭੇਦ ਨਾ ਕਿਸੇ। ਹਾਂ ਦੱਸ ਕੀ ਗੱਲ? ਕਹਿੰਦਾ ਜੀ ਮੇਰੀ ਸ਼ਿਕਾਇਤ ਹੈ, ਕਿੱਥੇ ਕਿੱਥੇ ਨਹੀਂ ਲੱਭਿਆ ਤੁਹਾਨੂੰ, ਕਿੱਥੇ ਕਿਤੇ ਠੋਕਰਾਂ ਖਾਧੀਆਂ, ਬੜੇ ਬੜੇ ਡੇਰਿਆਂ ਚ ਗਿਆ, ਉੱਥੇ ਗਿਆ ਉੱਥੇ ਗਿਆ। ਕਹਿੰਦੇ ਤੈਨੂੰ ਭੁਲੇਖਾ ਪੈ ਗਿਆ ਵੀ ਜਿਵੇਂ ਜ਼ਿਆਦੇ ਮੱਥੇ ਟੇਕਦੇ ਨੇ ਵੀ ਉੱਥੇ ਰੱਬ ਜ਼ਿਆਦੇ ਆ, ਤੇਰਾ ਭੁਲੇਖਾ ਹੈ। ਜਿੱਥੇ ਜ਼ਿਆਦੇ ਪ੍ਰੇਮ ਹੈ ਮੈਂ ਉੱਥੇ ਹਾਂ, ਜਿੱਥੇ ਜ਼ਿਆਦੇ ਪਖੰਡ ਹੈ ਮੈਂ ਤਾਂ ਨੇੜੇ ਨੂੰ ਨਹੀਂ ਲੰਘਦਾ। ਕਹਿਣ ਲੱਗਾ ਜੀ ਫਿਰ ਮੈਨੂੰ ਅੱਜ ਮੇਰੇ ਨਾਲ ਇੱਕ ਗੱਲ ਤੈਅ ਕਰ ਲਓ, ਅੱਗੇ ਤੋਂ ਮੈਨੂੰ ਠੋਕਰਾਂ ਨਾ ਪੈਣ। ਇਹ ਦੱਸੋ ਤੁਸੀਂ ਤਾਂ ਕਿਹਾ ਸੀ ਬੇਕੁੰਠ ਜੇ ਰਹਿਣਾ, ਮੈਂ ਸਿੱਧਾ ਉੱਥੇ ਨੂੰ ਚਲਿਆ ਗਿਆ, ਬਈ ਮੈਨੂੰ ਆਪਣਾ ਪੱਕਾ ਐਡਰੈਸ ਦਿਓ, ਨਿਵਾਸ ਸਥਾਨ ਪੱਕਾ ਜਿਹੜਾ ਤੁਹਾਡਾ ਨਿੱਜੀ ਹੈ। ਹੁੰਦਾ ਨਾ ਵੀ ਇਹ ਤਾਂ ਮੇਰੀ ਪ੍ਰਾਈਵੇਟ ਰਹਿਸ਼ ਹੈ, ਇਹ ਮੇਰੀ ਨਿੱਜੀ ਹੈ। ਨਿੱਜੀ ਟਿਕਾਣਾ ਕਿਹੜਾ ਹੈ? ਭਗਵਾਨ ਜੀ ਕਹਿੰਦੇ ਹਾਂ ਮੈਂ ਆਪਣਾ ਨਿੱਜ ਟਿਕਾਣਾ ਦੱਸ ਦੇਣਾ, ਤੇ ਮੈਂ ਤੈਨੂੰ ਇੱਕ ਗੱਲ ਉਹ ਵੀ ਦੱਸ ਦੇਣਾ ਜਿਹੜੀ ਤੈਂ ਨਹੀਂ ਪੁੱਛੀ, ਕਹਿੰਦਾ ਜੀ ਉਹ ਕਿਹੜੀ ਹੈ? ਕਹਿੰਦਾ ਨਿੱਜ ਰੂਪ ਵੀ ਪੁੱਛ ਲੈ ਵੀ ਕਿਹੜਾ ਮੇਰਾ ਨਿੱਜ ਟਿਕਾਣਾ ਜਿੱਥੇ ਮੈਂ ਹਮੇਸ਼ਾ ਹੀ ਹਾਂ, ਔਰ ਮੇਰਾ ਆਪਣਾ ਸਰੂਪ ਇਹ ਤੂੰ ਨੋਟ ਕਰ ਲੈ ਨਾਰਦ ਮੈਂ ਇੱਥੇ ਹਾਂ। ਗੁਰੂ ਪਿਆਰਿਓ, ਗੁਰਮਨ ਦਾ ਸਿਧਾਂਤ ਇੰਨਾ ਮਿੱਠਾ ਹੈ, ਇੰਨਾ ਰਸਦਾਇਕ ਹੈ, ਇੰਨਾ ਸ਼ਾਂਤੀ ਦਿੰਦਾ ਹੈ। ਦੁਨੀਆਂ ਦੇ ਵਿੱਚ ਕਿਸੇ ਕੋਲ ਐਸਾ ਸਿਧਾਂਤ ਨਹੀਂ ਜਿਹੜਾ ਗੁਰੂ ਨਾਨਕ ਦੇ ਸਿੱਖਾਂ ਕੋਲ ਹੈ। ਵਾਧੂ ਗੱਲ ਹੈ ਹੀ ਨਹੀਂ, ਪਿਆਰ ਹੈ, ਨਾਮ ਹੈ ਨਾਨਕੇ ਕਰਕੇ। ਭਾਈ ਗੁਰਦਾਸ ਸਾਹਿਬ ਜੀ ਉਹ ਹੋਈ ਵਾਰਤਾ ਨੂੰ ਡੇਢ ਤੁਕ ਦੇ ਵਿੱਚ ਲਿਖ ਕੇ ਇਹ ਕਹਿੰਦੇ ਨੇ, ਨਿੱਜ ਘਰ ਮੇਰਾ ਆਪਣਾ ਘਰ। ਤੂੰ ਪੁੱਛਿਆ ਨਾ ਤੇਰਾ ਆਪਣਾ ਟਿਕਾਣਾ ਕਿਹੜਾ? ਨਿੱਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ। ਇਹ ਮੇਰਾ ਐਡਰੈਸ ਨੋਟ ਕਰ ਲੈ, ਜਿੱਥੇ ਮੇਰੀ ਸਾਧ ਸੰਗਤ ਹੈ। ਇਹ ਗੁਰੂ ਕਹਿ ਲਿਓ, ਜਿੱਥੇ ਸਾਧ ਸੰਗਤ ਦੇ ਵਿੱਚ ਆ ਕੇ ਕੋਈ ਗੜਬੜ ਕਰ ਦੇਵੇ ਤੇ ਰੱਬ ਕੀ ਕਹਿੰਦਾ ਹੋਊਗਾ? ਕੀ ਕਰਦਾ ਭਲਿਆ, ਹੈ ਤਾਂ ਮੇਰੇ ਹੀ ਬਣਾਇਆ ਵਾ ਤੂੰ, ਵੀ ਕੀ ਕਰਨ ਲੱਗ ਗਿਆ ਤੂੰ? ਇਹ ਜੁੜੇ ਹੋਏ ਨੂੰ ਗੁਰਮੁਖ ਤੂੰ ਕਿਉਂ ਇਸ ਤਰ੍ਹਾਂ ਕਰਦਾ? ਕੋਈ ਮੋਬਾਈਲ ਸੁਣਨ ਲੱਗ ਜਾਂਦਾ ਆ ਇੱਕ ਥਾਂ ਤੇ, ਮੈਂ ਉੱਥੇ ਕਥਾ ਕਰਾਂ, ਇਹ ਸਿਆਣੀ ਜੀ ਮਾਈ ਬੀਬੀ ਉਹ ਲੜਨਾ ਪਿਓ, ਇਹ ਤੁਹਾਨੂੰ ਮੇਰੇ ਨਾਲ ਲੜਾਉਣ ਵਾਸਤੇ ਬਹੁਤ ਯਤਨ ਹੋ ਰਹੇ ਨੇ, ਕਿਰਪਾ ਹੀ ਰੱਖਣੀ ਆ ਤੁਸੀਂ। ਸਿਆਣੀ ਜੀ ਮਾਈ ਕਿਤੇ ਨਾ ਉਹ ਕਰਦਿਆਂ ਨੇ ਮੋਬਾਈਲ ਦੇ ਦਿੱਤਾ ਵੀ ਬੇਬੇ ਕਿਤੇ ਇੱਧਰ ਉੱਧਰ ਹੋ ਗਈ ਨਾ, ਫਿਰ ਤੂੰ ਫੋਨ ਕਰਦੀ, ਅਸੀਂ ਆ ਜਾ। ਮਾਈ ਨੂੰ ਕਿਤੇ ਮਾੜਾ ਜਿਹਾ ਫੋਨ ਆ ਗਿਆ ਤੇ ਉਹਨੇ ਲਾ ਕੇ ਕੰਨ ਨੂੰ, ਮੇਰੀ ਆਵਾਜ਼ ਉਨੀ ਨਾ, ਮੈਂ ਕਹਿੰਦਾ ਮਰਦਾਨੇ ਦੀ ਆਵਾਜ਼ ਨੂੰ ਮਾਤ ਪਾ ਗਈ ਮਾਤਾ ਮੇਰੀ, ਉੱਚੇ ਉੱਚੇ ਕਹਿੰਦੀ ਹੈਲੋ, ਮੈਂ ਇੱਥੇ ਬੈਠੀ ਹਾਂ, ਰੰਧਾਵੇ ਵਾਲਾ ਬਾਬਾ ਕਥਾ ਕਰਦਾ। ਮੈਂ ਕਥਾ ਬੰਦ ਕਰਦੀ, ਮੈਂ ਕਿਹਾ ਤੂੰ ਕਰ ਲੈ ਪਹਿਲਾਂ, ਬਾਅਦ ਵਿੱਚ ਮੈਂ ਕਰ ਲੂੰ। ਮੈਂ ਕਿਹਾ ਬੇਬੇ ਗੱਲ ਹੋ ਗਈ? ਕਹਿੰਦੀ ਹੋ ਗਈ, ਫਿਰ ਬਟਨ ਨਾ ਬੰਦ ਹੋਵੇ। ਨਾ ਗਵਾਂਢੀ ਕਿਸੇ ਬੀਬੀ ਨੇ ਉਹਦੀ ਹੈਲਪ ਕੀਤੀ, ਇਸ ਕਰਕੇ ਥੋੜਾ ਜਿਹਾ ਮੋਬਾਈਲ ਬੰਦ ਕਰਕੇ ਇਸ ਘਰ ਦੀ ਮਰਿਆਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਨਾ ਬਹੁਤ ਸਖ਼ਤ ਸ਼ਬਦ, ਮੈਂ ਗੁਰੂ ਸਾਹਿਬ ਨੇ ਸਖ਼ਤ ਵੀ ਨਹੀਂ ਕਹਿ ਸਕਦਾ, ਸਾਡੇ ਭਲੇ ਦਾ ਸ਼ਬਦ ਵਰਤੇ। ਮਹਾਰਾਜ ਕਹਿੰਦੇ ਸਿੱਖਾ ਇਹ ਗੱਲ ਸਮਝਣਾ, ਸੰਗਤ ਵਿੱਚ ਜਾਣ ਵਾਲਿਆ ਜਾਂ ਤਾਂ ਜਾਈ ਨਾ, ਜੇ ਜਾਏਗਾ ਕਿਤੇ ਦੁੱਗਣੇ ਪਾਪ ਨਾ ਲੋਕਾਂ ਦੇ ਲੈ ਕੇ ਆ ਜਾਈ। ਇੱਕ ਗੱਲ ਤੇ ਸਾਵਧਾਨ ਹੋ ਜਾ, ਮੈਂ ਲਿਹਾਜ਼ ਨਹੀਂ ਕਰਨੀ, ਹਰ ਜਸ ਚੱਲ ਤੇ ਜੇ ਕੋਈ ਬਾਤ ਚਲਾਵੈ ਕਹਿ ਗੋਬਿੰਦ ਸਿੰਘ ਬਹੁਤ ਤੁਰ ਜਮ ਪਰ ਜਾਵੇ। ਜਮਾਂ ਦੇ ਲੋਕ ਨੂੰ ਜਾਏਗਾ, ਇਹ ਸਰਟੀਫਿਕੇਟ ਜਮਾਂ ਦੇ ਲੋਕ ਦਾ, ਜੇ ਆ ਕੇ ਸੰਗਤ ਵਿੱਚ ਗੜਬੜ ਕਰੇਗਾ। ਇੱਥੇ ਕਦੇ ਕਿਸੇ ਨੇ ਇੱਕ ਦੂਜੇ ਨਾਲ ਵਚਨ ਨਹੀਂ ਕਰਨਾ, ਭੈ ਵਿੱਚ ਰਹਿਣਾ। ਪ੍ਰਤੱਖ ਗੁਰੂ ਹੈ ਜਿਹਨੂੰ ਨਮਸਕਾਰ ਕੀਤੀ ਹੈ, ਬਾਹਰ ਜਾ ਕੇ ਗੱਲਾਂ ਬਾਤਾਂ ਕਰ ਸਕਦੇ, ਇੱਥੇ ਇੱਕ ਦੂਜੇ ਨਾਲ ਗੱਲਾਂ ਵੀ ਨਾ ਹੀ ਸਰੇ, ਤਾਂ ਜਿਹਦੇ ਨਾਲ ਕਰਦੇ ਹੋ ਉਹਨੂੰ ਹੀ ਪਤਾ ਲੱਗੇ, ਗਵਾਂਢੀ ਨੂੰ ਪਤਾ ਲੱਗੇ ਕੀ ਕਹਿ ਗਿਆ। ਹੁਣ ਸਾਡਾ ਸੁਭਾਅ ਹੈ ਵੀ ਉਹਦੇ ਤਾਂ ਕੰਨ ਬੋਲੇ ਕਰਨੇ ਨੇ, ਦਸ ਬੰਦੇ ਹੋਰ ਵੀ ਸੁਣ ਲੈਣ ਕੀ ਕਹਿ ਰਹੇ। ਕਈ ਕਹਿਣਗੇ ਇੱਧਰ ਨੂੰ ਹੋ ਕੇ ਗੱਲ ਸੁਣੀ, ਸੁਣਦੀ ਹੁੰਦੀ ਆ ਉਦੋਂ ਵੀ ਫਰਲਾਂਗ। ਹਾਂ, ਜਿੰਨਾ ਹੌਲੀ ਬੋਲਿਆ ਜਾਏ, ਇੱਕ ਗੱਲ ਗ੍ਰੰਥਾਂ ਨੇ ਨਿਚੋੜ ਕੱਢਿਆ, ਉੱਚੇ ਬੋਲਣ ਹਾਰ ਕੋ, ਜਿਹੜਾ ਹੌਲੀ ਗੱਲ ਕਰਕੇ ਸਮਝਾ ਸਕਦਾ ਤੇ ਬਹੁਤ ਉੱਚੇ ਬੋਲ ਕੇ ਆਕੜ ਕੇ ਬਹੁਤ ਤੀਂਗੜ ਕੇ ਜਿਸ ਵੇਲੇ ਉਹ ਗੱਲਾਂ ਕਰੇ ਨਾ, ਸਮਝ ਲੈਣਾ ਕਿ ਦਿਮਾਗ ਠੀਕ ਨਹੀਂ ਹੈ। ਉੱਚੇ ਬੋਲਣ ਹਾਰ ਕੋ ਮੂਰਖ ਮਾਨਤ ਆਹੇ, ਪੰਡਿਤ ਜਨ ਤਿਸ ਦੇਖ ਕੇ ਭਜਨ ਨਾ ਪਾਖਦਾ ਹੈ। ਵਿਦਵਾਨ ਪੰਡਿਤ ਦਾ ਅਰਥ ਹੈ ਬਾਹਮਣ ਨਹੀਂ, ਵਿਦਵਾਨ ਕਹਿੰਦੇ ਉਹ ਵਿਦਵਾਨ ਸਮਝ ਲੈਂਦਾ ਜਿਹੜਾ ਉੱਚੇ ਉੱਚੇ ਬੋਲਦਾ ਤੇ ਅਕਲ ਇਹਦੇ ਵਿੱਚ ਕੋਈ ਬਹੁਤੀ ਵਧੀਆ ਹੈ। ਸਹਿਜ ਭਾਵ ਵਿੱਚ ਬੋਲਣਾ, ਮਿੱਠਾ ਬੋਲਣਾ, ਗੁਰਮੁਖ ਬੋਲ ਬੋਲ ਦੇ ਮਿੱਠਾ। ਇਸ ਕਰਕੇ ਭਾਈ ਗੁਰਦਾਸ ਕਹਿੰਦੇ ਨੇ, ਸਾਧ ਸੰਗਤ ਨੂੰ ਦੱਸਿਆ ਨਿੱਜ ਰੂਪ ਮੇਰਾ। ਨਿੱਜ ਕਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗ ਮੇਰੋ ਨਿੱਜ ਰੂਪ ਹੈ। ਸਾਧ ਸੰਗਤ ਦੇ ਦੀਦਾਰ ਕਰਨ ਦਾ ਫਲ ਹੈ ਕਿ ਮੇਰੇ ਦਰਸ਼ਨ ਕਰ ਲੇ, ਭਾਵੇਂ ਮੈਂ ਦਿਸਾਂ ਨਾ ਦਿਸਾਂ, ਕਿਉਂਕਿ ਮੈਂ ਵਿੱਚ ਹੈ, ਮੈਂ ਆਪਣੇ ਦਰਸ਼ਨ ਦਾ ਫਲ ਦਿੰਦਾ ਸੰਗਤ ਵਿੱਚ ਆਉਣ ਵਾਲਿਆਂ ਨੂੰ। ਛੋਟੀ ਜਿਹੀ ਬਾਤ ਹੈ ਕਿਤੇ, ਇਸ ਕਰਕੇ ਘਰ ਬੈਠਿਆਂ ਨੂੰ ਇਹ ਗੱਲ ਤੋਂ ਵਾਂਝੇ ਰਹੋਗੇ। ਮੈਂ ਤਾਂ ਬੇਨਤੀ ਕੀਤੀ ਹੈ ਵੀ ਸਹੂਲਤ ਤਾਂ ਠੀਕ ਹੈ, ਬਹੁਤ ਵਧੀਆ, ਪਰ ਇਹਦਾ ਨਜਾਇਜ਼ ਫਾਇਦਾ ਵੀ ਨਹੀਂ ਲੈਣਾ। ਨਜਾਇਜ਼ ਫਾਇਦਾ ਤਾਂ ਇਹ ਹੈ ਵੀ ਆ ਸਕਦੇ ਹੋ, ਇੱਕ ਗੱਲ ਦਾ ਫਾਇਦਾ ਵੀ ਹੈਗਾ। ਮੇਰੀ ਯਾਦ ਆ ਗਈ ਗੱਲ, ਗਿਆਨੀ ਬਲਵੰਤ ਸਿੰਘ ਜੀ ਵਰਗੇ ਢਾਡੀ ਸਿੰਘ, ਇਹਨਾਂ ਦਾ ਤਾਂ ਕਮੀ ਹੈ, ਆ ਹੀ ਰਹਿਣਾ ਇਹਨਾਂ ਨੇ ਤਾਂ, ਤੇ ਡਾਲਰ ਵੀ ਵੱਜ ਜਾਂਦਾ, ਸ਼ਰਮ ਸ਼ਰਮ ਹੀ ਲੈਣਾ ਪੈਂਦਾ ਨਾ ਜਾ ਕੇ। ਇਸ ਕਰਕੇ ਥੋੜਾ ਜਿਹਾ ਬਚਾਅ ਤਾਂ ਹੋ ਜਾਂਦਾ, ਬੱਚਤ ਹੋ ਜਾਂਦੀ ਹੈ। ਕਾਹਦੀ ਬੱਚਤ ਹੈ? ਦਾਨ ਦੀ। ਉਹ ਇਨਹੀ ਕੋ ਭਲੋ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਖੁਸ਼ੀਆਂ ਸਤਿਕਾਰ ਹੈ। ਇਸ ਕਰਕੇ ਦਰਸ਼ਨ ਸਾਧ ਸੰਗ ਮੇਰੋ ਨਜ਼ਰੂ, ਗੁਰੂ ਸਾਹਿਬ ਜੀ ਦੇ ਸਿਧਾਂਤ ਤੋਂ ਪਰੇ ਜਾ ਕੇ ਕੇਵਲ ਪੁਰਾਣਿਕ ਕਥਾਵਾਂ ਦੀਆਂ ਗੱਲਾਂ ਨਹੀਂ ਕਰਦੇ ਭਾਈ ਗੁਰਦਾਸ, ਉਹਨਾਂ ਦੀ ਤਾਂ ਇੱਕ ਇੱਕ ਤੁਕ ਦੇ ਵਿੱਚ ਗੁਰਬਾਣੀ ਦੇ ਅਰਥ ਲਿਖੇ ਹਨ ਬਹੁਤ। ਹੁਣ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ? ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੂਝੋ ਕਰ ਵਿਚਾਰ। ਸੰਗਤ ਦੇ ਵਿੱਚ ਪਰਮੇਸ਼ਰ ਆਪ ਹੈ, ਸੰਗਤ ਵਿੱਚ ਹੈ ਵਿਸ਼ੇਸ਼ ਕਰਕੇ। ਹੁਣ ਸਵਾਲ ਖੜਾ ਹੋਏਗਾ, ਜੇ ਸੰਗਤ ਵਿੱਚ ਹੈ ਕਿਆ ਵਾਰ ਨਹੀਂ ਹੈ? ਕਣ ਕਣ ਵਿੱਚ ਹੈ, ਕੋਈ ਜਗ੍ਹਾ ਐਸੀ ਨਹੀਂ ਹੈ ਜਿੱਥੇ ਪਰਮਾਤਮਾ ਨਹੀਂ। ਘੱਟ ਘੱਟ ਮੈਂ ਹਰਜੂ ਬਸ ਉੱਥੇ ਵੀ ਹੈਗਾ। ਪਰ ਇੱਕ ਗੱਲ ਹੈ, ਵਿਦਿਆ ਕਾਲ ਦੇ ਸਮੇਂ ਮੇਰੀ ਵਿਦਿਆ ਦਾ ਅਤੇ ਮਹਾਂਪੁਰਸ਼ ਇੱਕ ਗੱਲ ਮੈਂ ਕਈ ਵਾਰ ਉਹਨਾਂ ਦੀ ਰਸਨਾ ਤੋਂ ਸੁਣੀ, ਕਹਿੰਦੇ ਦੇਖ ਪਾਣੀ ਸਾਰੀ ਧਰਤੀ ਵਿੱਚ ਹੈ, ਜਿੱਥੇ ਆਪਾਂ ਬੈਠੇ ਹੋਏ ਹਾਂ ਇਹਦੇ ਹੇਠਾਂ ਵੀ ਪਾਣੀ ਹੈਗਾ, ਇਹ ਤੋਂ ਕੋਈ ਮੁਨਕਰ ਨਹੀਂ ਹੁੰਦਾ। ਪਰ ਇਸ ਪਾਣੀ ਦੇ ਨਾਲ ਕੋਈ ਪਿਆਸ ਬੁਝਾ ਕੇ ਦਿਖਾਓ, ਪਿਆਸ ਲੱਗੀ ਹੈ ਪੀ ਕੇ ਦਿਖਾਓ, ਇਹ ਪਾਣੀ ਦੇ ਨਾਲ ਕੋਈ ਇਸ਼ਨਾਨ ਕਰਕੇ ਦਿਖਾਓ, ਨਾ ਇਹ ਕਹਿ ਸਕਦੇ ਹਾਂ ਪਾਣੀ ਹੈ ਨਹੀਂ, ਤੇ ਨਾ ਇਹ ਕਹਿ ਸਕਦੇ ਵਰਤੋਂ ਚ ਆ ਗਿਆ। ਕਿਉਂ? ਪ੍ਰਗਟ ਨਹੀਂ ਹੈ। ਪ੍ਰਗਟ ਹੋ ਜਾਏ ਸਾਰੇ ਕੰਮ ਹੋ ਜਾਣਗੇ। ਪਰਮਾਤਮਾ ਹੈ ਤਾਂ ਸਾਰੀ ਜਗ੍ਹਾ ਗੁਰੂ ਪਿਆਰਿਓ, ਪਰ ਸਤਸੰਗਤ ਵਿੱਚ ਪ੍ਰਗਟ ਰੂਪ ਵਿੱਚ ਹੈ। ਜਿੱਥੇ ਪ੍ਰਗਟ ਹੈ ਉੱਥੇ ਪਿਆਸ ਬੁਝਦੀ ਹੈ। ਤੇ ਇਸ ਕਰਕੇ ਸਤਸੰਗਤ ਦੀ ਬਾਤ ਜਿਹੜੀ ਕੀਤੀ ਹੈ, ਵਿੱਚ ਸੰਗਤ ਹਰ ਪਰ ਵਰਤਾ, ਬੂਝੋ ਕਰ ਵਿਚਾਰ। ਕਿਰਤ ਸੰਜੋਗੀ ਭਇਆ ਪਾਲ, ਸਾਧ ਸੰਗਤ ਮਹਿ ਬਸੈ ਗੋਪਾਲ। ਸਾਧ ਸੰਗਤ ਵਿੱਚ ਆਪ ਬਸਦਾ। ਇਸ ਕਰਕੇ ਮਨੁੱਖ ਸਰੀਰ ਦੀ ਸਫਲਤਾ ਲਈ ਇਦੋਂ ਵੱਡਾ ਸਾਧਨ ਹੀ ਕੋਈ ਨਹੀਂ ਹੈ ਜਿਹੜਾ ਆਪ ਜੀ ਕਰ ਰਹੇ ਹੋ, ਸੰਗਤ ਵਿੱਚ ਆਉਣਾ। ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਹੋ ਕੇ ਵੀ ਸਤਸੰਗਤ ਕਦੀ ਨਹੀਂ ਤਿਆਗੀ ਉਹਨਾਂ ਨੇ, ਹਰ ਰੋਜ਼ ਕਰਦੇ। ਜਿਸ ਗੁਰਸਿੱਖ ਦਾ ਗੁਰਤਾ ਗਦੀ ਤੇ ਬਹਿਣ ਵਾਲਾ ਗੁਰੂ ਵੀ ਸਤਿਕਾਰ ਕਰਦਾ, ਤਿਲਕ ਉਹਦੇ ਹੱਥੀਂ ਆਉਂਦਾ ਛੇਵੇਂ ਪਾਤਸ਼ਾਹ ਤੱਕ, ਤੇ ਉਹ ਵੀ ਸੰਗਤ ਕਰਦਾ। ਹੁਣ ਸਤਸੰਗਤ ਦੀ ਪਰਿਭਾਸ਼ਾ ਕੀ ਹੈ, ਸਤਸੰਗਤ ਦਾ ਕਰਤਵ ਕੀ ਹੈ, ਕਿੱਥੋਂ ਪਹਿਚਾਨੀਏ ਕਿ ਉਹਦਾ ਨਾਮ ਸਤਸੰਗਤ ਹੈ? ਸਤਸੰਗਤ ਦੀ ਪਰਿਭਾਸ਼ਾ ਦੇ ਵਿੱਚ ਆਪਾਂ ਨੂੰ ਅੱਖਰਾਂ ਚੋਂ ਅਰਥ ਲੈਣੇ ਪੈਣਗੇ। ਤਿੰਨ ਪਦ ਇਕੱਠੇ ਕਰਕੇ ਇੱਕ ਪਦ ਬਣਾ ਦਿੱਤਾ ਹੈ, ਸਤ ਸੰਗਤ। ਹੁਣ ਨਖੇੜਾਂਗੇ, ਸਤ ਜਮਾਂ ਸੰਗ ਪਿੱਛੇ ਰਹਿ ਗਿਆ ਗਤ, ਤਿੰਨ ਪਦ ਹੋ ਗਏ। ਸਤ ਕਿਸ ਨੂੰ ਕਹਿੰਦੇ ਨੇ? ਜਿਹੜਾ ਸਦੀਵ ਸੱਚ ਹੈ, ਆਦ ਸੱਚ। ਸੰਸਾਰ ਦੇ ਮੁੱਢ ਵਿੱਚ ਵੀ ਸੱਚ ਸੀ, ਸੰਸਾਰ ਬਣ ਕੇ ਵੀ ਸੱਚ ਹੈ, ਸੰਸਾਰ ਦੇ ਨਾਸ਼ ਕਰਨ ਤੋਂ ਬਾਅਦ ਵੀ ਸੱਚ ਹੀ ਰਹੇ। ਜੈ ਨੈ ਹੋਈ, ਇਸ ਤੇ ਪਰੇ ਸਤ ਹੈ ਸੋਈ। ਤ੍ਰੈ ਕਾਲ ਅਵਧ ਤਿੰਨ ਸਤ ਤਿਉਂ, ਜਿਸ ਦਾ ਤਿੰਨਾਂ ਕਾਲਾਂ ਚ ਕਦੀ ਨਾਸ ਨਹੀਂ, ਬੋ ਹੀ ਸੱਚ ਹੈ। ਤੂੰ ਸਤ ਪਰਮੇਸ਼ਰ, ਸਤ ਜਿਸ ਦਾ ਨਾਸ ਕਦੀ ਵੀ ਨਹੀਂ ਹੋ ਸਕਦਾ। ਤੇ ਮੂਲ ਮੰਤਰ ਦੇ ਮੁੱਢ ਵਿੱਚ ਕਹਿ ਦਿੱਤਾ, ਇੱਕ ਓਅੰਕਾਰ ਪਹਿਲਾਂ ਲਿਖੀ ਸਤ ਹੈ। ਗੁਰਬਾਣੀ ਸ਼ੁਰੂ ਹੈ ਸਤ ਤੇ ਹੋ ਰਹੀ ਹੈ, ਸਤ ਦੇ ਵੀ ਆਖਿਆ। ਤੇ ਇਸ ਕਰਕੇ ਸਤ ਕਹੀਏ ਪਰਮੇਸ਼ਰ, ਸੰਗ ਕਹੀਏ ਭਲੀ ਪ੍ਰਕਾਰ, ਗਤ ਕੀ ਇਹ ਪ੍ਰਾਪਤੀ ਜਿੱਥੇ ਭਲੀ ਪ੍ਰਕਾਰ ਰੱਬ ਦੇ ਨਾਲ ਜੁੜਨ ਦੀ ਉਹ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸੋ ਕੀ ਹੈ ਸਤ ਸੰਗਤ। ਮੋਟੇ ਤੌਰ ਤੇ ਦੇਖਣਾ ਵੀ ਸੰਗਤ ਹੈ ਜਾਂ ਨਹੀਂ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲੈਣਾ, ਮਹਾਰਾਜ ਦੱਸ ਦੇਣਗੇ। ਸਤ ਸੰਗਤ ਕੈਸੀ ਜਾਣੀ ਹੈ ਇਹ ਪ੍ਰਸ਼ਨ ਹੈ, ਇਹਦਾ ਉੱਤਰ ਨਾਲ ਹੀ ਹੈ। ਜਿੱਥੇ ਏਕੋ ਨਾਮ ਵਿਖਾਣੀ ਹੈ, ਜਿੱਥੇ ਕੇਵਲ ਨਾਮ ਦੀ ਗੱਲ ਹੈ ਉਹੀ ਸਤ ਸੰਗਤ ਹੈ। ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਬੜੇ ਮਹਾਨ ਮਹਾਂਪੁਰਸ਼ ਹੋਏ ਨੇ, ਬੜੀ ਸੇਵਾ ਸੀ ਪਰ ਬਚਨ ਦੇ ਵੀ ਬਰੀ ਸਨ। ਸਾਦਗੀ ਵਾਲਾ ਜੀਵਨ, ਬਹੁਤ ਕੁਛ ਮਿਲਿਆ ਹੈ ਮਹਾਂਪੁਰਸ਼ਾਂ ਦੇ ਕੋਲ, ਬੜਾ ਸਤਿਕਾਰ ਦਿੰਦੇ ਸੀ। ਚਲੇ ਗਏ ਸੰਸਾਰ ਤੋਂ, ਸੁਣਨੇ ਜਾਣਾ ਹੈ। ਮੇਰਾ ਸਵਾਸ ਵੀ ਜਦੋਂ ਵੀ ਮੈਂ ਏਅਰਪੋਰਟ ਜਾਣਾ, ਇੱਕ ਵਾਰੀ ਬੰਗਲਾ ਸਾਹਿਬ ਸੀਸਗੰਜ ਸਾਹਿਬ ਨਮਸਕਾਰ ਕਰਨ ਲਈ, ਤੇ ਬਾਬਾ ਹਰਬੰਸ ਸਿੰਘ ਜੀ ਨੂੰ ਜ਼ਰੂਰ ਮਿਲਣਾ। ਵੱਡਿਆਂ ਦਾ ਆਦਰ ਕਰਨਾ ਬਚਪਨ ਤੋਂ ਹੀ ਸਿਖਾਇਆ ਗਿਆ ਹੈ, ਜੋ ਸਿੱਖਿਆ ਮਿਲੀ ਉਹਦੇ ਅਨੁਸਾਰ ਹੈ। ਤੇ ਜਦੋਂ 14 ਵਰਿਆਂ ਦੀ ਉਮਰ ਦੇ ਵਿੱਚ ਸਤਸੰਗਤ ਵਿੱਚ ਮਹਾਂਪੁਰਸ਼ਾਂ ਦੀ ਸ਼ਰਨ ਮਿਲ ਗਈ, ਸੰਗਤ ਮਿਲ ਗਈ, ਤੇ ਉੱਥੇ ਫਿਰ ਇਹੀ ਸਿਖਾਇਆ ਗਿਆ ਕਿ ਆਪ ਤੋਂ ਵੱਡੇ ਨੂੰ ਜੀ ਤੋਂ ਬਿਨਾਂ ਨਹੀਂ ਬੋਲਣਾ, ਦੂਜੇ ਨੂੰ ਬਹੁ ਵਚਨ ਬੋਲਣਾ, ਆਪ ਨੂੰ ਇੱਕ ਵਚਨ ਬੋਲਣਾ, ਦੂਜੇ ਨੂੰ ਤੁਸੀਂ ਕਹਿਣਾ, ਆਪਣੇ ਆਪ ਨੂੰ ਮੈਂ ਕਹਿਣਾ। ਇਹ ਬੋਲੀ ਸਿਖਾਈ ਗਈ, ਉਹਦੇ ਅਨੁਸਾਰ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ। ਮਹਾਂਪੁਰਸ਼ ਇੱਕ ਦਿਨ ਕਹਿੰਦੇ, ਉਹ ਸਤਿਕਾਰ ਦੇ ਨਾਲ ਉਹਨਾਂ ਦੀ ਮੌਜ ਸੀ, ਮੈਨੂੰ ਤਾਂ ਖੁਸ਼ੀ ਸੀ ਵੀ ਇਕੱਲਾ ਹਰੀ ਸਿੰਘ ਕਹਿ ਕੇ ਬੁਲਾਉਣ, ਪਰ ਉਹ ਆਦਰ ਨਾਲ ਉਹਨਾਂ ਦੀ ਮੌਜ ਸੀ ਕਿ ਉਸੇ ਨਾਮ ਦੇ ਨਾਲ ਬੁਲਾ ਲੈਂਦੇ ਸੀ ਜਿਹੜੇ ਨਾਮ ਦੇ ਨਾਲ ਲੋਕ ਬੁਲਾਉਂਦੇ ਆ। ਇਹ ਤਾਂ ਲੈਣ ਵਾਸਤੇ ਹੀ ਹੈ। ਗੁਰਦੁਆਰੇ ਸਾਹਿਬ ਦੇ ਪ੍ਰਧਾਨ ਸਾਹਿਬ ਉਹ ਗੱਲ ਕਰਨ ਲੱਗੇ, ਕਹਿੰਦੇ ਭਾਈ ਸਾਹਿਬ ਨਹੀਂ, ਕਹਿੰਦੇ ਬਾਬਾ ਜੀ ਮੈਂ ਗੱਲ ਸੁਣੋ ਜੀ, ਇੱਥੇ ਰੁਕ ਜਾਓ, ਮੈਨੂੰ ਆ ਸ਼ਬਦ ਉਨਾ ਹੀ ਪਿਆਰਾ ਹੈ, ਇਸ ਕਰਕੇ ਤੁਸੀਂ ਇਹਨੂੰ ਦੁਬਾਰੇ ਬੋਲਣ ਵਾਸਤੇ ਨਾ ਇਹ ਖੇਚਲ ਨਾ ਕਰੋ ਵੀ ਥੋਤੋਂ ਭਾਈ ਕਿਹਾ ਗਿਆ। ਤੇ ਭਾਈ ਮਰਦਾਨਾ, ਭਾਈ ਬਾਲਾ, ਭਾਈ ਦਇਆ ਸਿੰਘ, ਭਾਈ ਤਾਰੂ ਸਿੰਘ, ਇਹ ਭਾਈ ਸ਼ਬਦ ਕਿਤੇ ਛੋਟਾ ਜਿਹਾ, ਇਸ ਕਰਕੇ ਵਹਿਮ ਨਾ ਕਰਿਓ, ਮਖਾ ਬੁਲਾਉਣਾ ਹੀ ਹੈ ਜਿਹੜੇ ਸ਼ਬਦ ਨਾ ਪਹੁੰਚ ਗਲਾ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਮੈਨੂੰ ਉਹਨਾਂ ਨੇ ਆਵਾਜ਼ ਦਿੱਤੀ, ਕਹਿੰਦੇ ਮੇਰੇ ਰਸਨਾ ਤੇ ਨਹੀਂ ਸਜਦਾ ਹਰੀ ਸਿੰਘ, ਮੈਂ ਇੱਕ ਗੱਲ ਦੱਸਾਂ। ਕਹਿੰਦੇ ਮੈਂ ਗਿਆ ਸੀ ਯੂਪੀ ਦੇ ਵਿੱਚ ਇੱਕ ਸ਼ੇਖੂਪੁਰ ਪਿੰਡ। ਦੇਖੋ ਮਹਾਂਪੁਰਸ਼ਾਂ ਨੇ ਜਦ ਵੀ ਬਹਿਣਾ, ਜਦੋਂ ਬੋਲਣਾ, ਉਹਨਾਂ ਨੇ ਗਿਆਨ ਦੀ ਗੱਲ ਕਰਨੀ, ਦੂਜੀ ਗੱਲ ਨਹੀਂ ਕਰਨੀ। ਕਹਿੰਦੇ ਮੈਂ ਗਿਆ ਉੱਥੇ, ਜਦੋਂ ਮੈਂ ਮਸੀਦ ਦੇ ਮੂਹਰੇ ਦੀ ਲੰਘਣ ਲੱਗਾ ਨਾ, ਕਹਿੰਦੇ ਮੁਸਲਮਾਨਾਂ ਦਾ ਪਿੰਡ ਸੀ, ਮਸੀਦ ਦੇ ਉੱਤੇ ਕਹਿੰਦੇ ਇੱਕ ਮੋਟੇ ਅੱਖਰਾਂ 'ਚ ਉਰਦੂ ਵਿੱਚ ਲਿਖਿਆ ਹੋਇਆ, ਕਹਿੰਦੇ ਮੈਂ ਕਿਹਾ ਸਿੰਘ ਨੂੰ ਗੱਡੀ ਰੋਕ ਲੈ, ਕੰਮ ਦੀ ਗੱਲ ਕੀ ਹੋਈ ਹੈ, ਭਾਵੇਂ ਮਸੀਦ 'ਤੇ ਹੀ ਹੈ। ਜਿਹਨੇ ਗੁਣ ਗ੍ਰਹਿਣ ਕਰਨਾ, ਇਹਨੂੰ ਕਹਿੰਦੇ ਗੁਣ ਗ੍ਰਾਹੀ, ਇਹ ਬਿਰਤੀ ਹੁੰਦੀ ਹੈ। ਇੱਕ ਗੁਣ ਗ੍ਰਾਹੀ ਹੁੰਦੇ ਨੇ, ਇੱਕ ਔਗਣ ਗ੍ਰਾਹੀ ਹੁੰਦੇ ਨੇ, ਜਿਹਨਾਂ ਨੇ ਔਗਣ ਹੀ ਧਾਰਨ ਕਰਨਾ, ਦੂਜੀ ਗੱਲ ਧਾਰਨ ਕਰਨੀ ਨਹੀਂ। ਮਹਾਂਪੁਰਸ਼ ਕਹਿੰਦੇ ਗੱਡੀ ਰੋਕ, ਗੱਡੀ ਰੋਕੀ, ਦੇਖਿਆ ਕੰਟ ਕਰ ਲਿਆ। ਮੈਨੂੰ ਕਹਿੰਦੇ, ਮੈਨੂੰ ਬੜੀ ਪਿਆਰੀ ਲੱਗੀ ਗੱਲ, ਕਹਿੰਦੇ ਮੈਂ ਤੁਹਾਨੂੰ ਸੁਣਾਵਾਂ, ਸ਼ੇਰ ਲਿਖਿਆ ਸੀ ਕਹਿੰਦੇ ਉੱਤੇ, ਉਰਦੂ ਦੇ ਵਿੱਚ ਲਿਖਿਆ। ਮੇਰਾ ਖਿਆਲ ਹੈ ਵੀ ਸਾਰੇ ਗੁਰਦੁਆਰੇ ਸਾਹਿਬ ਵਾਲੇ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਨੂੰ ਵੀ ਇਸ ਗੱਲ ਦੇ ਵੱਲ ਵਿਸ਼ੇਸ਼ ਸਾਨੂੰ ਸਾਰਿਆਂ ਨੂੰ ਹੀ ਧਿਆਨ ਦੇਣਾ ਚਾਹੀਦਾ ਹੈ। ਕੰਮ ਦੀ ਗੱਲ ਹੈ, ਭਾਵੇਂ ਮੁਸਲਮਾਨਾਂ ਦੀ ਮਸੀਤ ਤੇ ਲਿਖੀ ਸੀ ਤੇ ਬਾਬਾ ਹਰਬੰਸ ਸਿੰਘ ਕਹਿੰਦੇ ਇੱਥੇ ਲਿਖਿਆ ਸੀ, ਕਰੇ ਮਸਜਿਦ ਮੇਂ ਬਾਤ, ਕਰੇ ਮਸਜਿਦ ਮੇਂ ਬਾਤ ਦੁਨੀਆ ਕੀ ਜੋ, ਜਿਹੜਾ ਮਸੀਤ ਵਿੱਚ ਆ ਕੇ ਦੁਨੀਆਦਾਰਾਂ ਦੀਆਂ ਗੱਲਾਂ ਕਰਨ ਲੱਗ ਜਾਵੇ ਜਿਹੜੀਆਂ ਖੁਦਾ ਤੋਂ ਤੋੜਨ ਵਾਲੀਆਂ ਨਾ, ਕਹਿੰਦੇ ਇਬਾਦਤ ਉਸਕੀ ਕਾਬੂਲ ਹਰਗਜ਼ ਨਾ ਹੋ, ਉਹਦੀ ਬੰਦਗੀ ਕਬੂਲ ਨਹੀਂ ਹੈ, ਕਿਉਂਕਿ ਉਹਨੇ ਮਸੀਤ ਵਿੱਚ ਆ ਕੇ ਅੱਲਾਹ ਤਾਲਾ ਦੀ ਗੱਲ ਨਹੀਂ ਕੀਤੀ, ਉਹਨੇ ਮਸੀਤ ਵਿੱਚ ਆ ਕੇ ਦੁਨਿਆਵੀ ਗੱਲਾਂ ਕਰ ਦਿੱਤੀਆਂ। ਅਸੀਂ ਕਿੱਥੇ ਖੜੇ ਹਾਂ, ਅਸੀਂ ਕੀ ਕਰ ਰਹੇ ਹਾਂ? ਭਾਵੇਂ ਮੁਸਲਮਾਨਾਂ ਦੇ ਮਸੀਤ ਹੈ ਤਾਂ ਰੱਬ ਦੇ ਹੀ ਘਰ ਹੋ ਗਈ, ਕਿੰਨਾ ਕੁ ਫਰਕ ਹੈ? ਮਲੇਰਕੋਟਲੇ ਜੀ 131 ਮਸੀਤਾਂ, ਮੈਂ 5 ਸਾਲ ਰਿਹਾ, ਉਹ ਕਾਰਨ ਸੀ ਇੱਥੇ ਰਹਿਣ ਦਾ, ਉਹ ਤਾਂ ਦੁਨਿਆਵੀ ਹੈ, ਉਹਦੀ ਲੋੜ ਨਹੀਂ ਇੱਥੇ ਸੰਗਤ ਜੀ ਕਹਿਣ, ਉਹ ਸੰਸਾਰੀ ਰਿਸ਼ਤੇਦਾਰੀ ਸੰਸਾਰੀ ਕਾਰਜ ਹੈ। ਇਸ ਕਰਕੇ ਮੇਰੇ ਬੱਚਿਆਂ ਦੇ ਨਾਨਕੇ ਉੱਥੇ, ਇਸ ਕਰਕੇ ਮੈਨੂੰ ਉੱਥੇ ਕੁਝ ਕਾਰਜ ਐਸੇ ਇੱਥੇ ਰਹਿਣਾ ਪਿਆ। 131 ਮਸੀਤਾਂ ਵਿੱਚ 5 ਸਾਲ 'ਚ ਇੱਕ ਦਿਨ ਵੀ ਮੈਂ ਝਗੜਾ ਨਹੀਂ ਦੇਖਿਆ ਕਿਸੇ ਮਸੀਤ 'ਚ ਨਹੀਂ ਹੈ। ਸਾਡੇ ਵਾਲੇ ਨੂੰ ਕੀ ਹੋ ਗਿਆ? ਕੋਈ ਜਗ੍ਹਾ ਛੱਡੀ ਹੈ? ਉਹ ਲੋਕੀ ਕਹਿੰਦੇ ਨੇ ਇੱਕ ਘਰ ਦਾ ਡੈਣ ਵੀ ਛੱਡ ਦਿੰਦੀ ਹੁੰਦੀ ਹੈ। ਗੁਰੂ ਘਰ ਨੂੰ ਛੱਡ ਕੇ ਜੇ ਕਿਤੇ ਮਤਭੇਦ ਵੀ, ਤਾਂ ਵੀ ਸੁਹਿਰਦਤਾ ਨਾਲ, ਪਿਆਰ ਨਾਲ ਬਹਿ ਕੇ, ਜਿਵੇਂ ਇੱਕ ਪਰਿਵਾਰ ਦੇ ਮੈਂਬਰ ਬੈਠੇ ਹੁੰਦੇ ਨੇ, ਮਸਲੇ ਹੱਲ ਹੋ ਜਾਂਦੇ ਨੇ, ਆਖਰ ਹੁੰਦੀ ਇੱਕ। ਕਰੇ ਮਸਜਿਦ ਇਬਾਦ ਦੁਨੀਆ ਕੀ ਜੋ ਇਬਾਦਤ ਉਸ ਕੀ ਕਬੂਲ ਹਰਗਜ਼ ਨਾ ਹੋ। ਤੇ ਗੁਰੂ ਸਾਹਿਬ ਕੀ ਕਹਿੰਦੇ ਨੇ? ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਇੱਕ ਹੀ ਬਸ, ਦੂਸਰੀ ਗੱਲ ਕੋਈ ਨਹੀਂ, ਇੱਕੋ ਨਾਮ ਵਿਖਾਣੀ ਹੈ। ਗਿਆਨੀ ਸਿੰਘ ਕਥਾ ਕਰਦੇ ਇਹੋ ਜਿਹੇ ਸੱਜਣ, ਇਹਨਾਂ ਦੀ ਗੱਲ ਨਹੀਂ, ਕਿਸੇ ਹੋਰ ਗਿਆਨੀ ਸਿੰਘ ਦੀ ਕਥਾ ਕਰਦੇ ਕਰਦੇ ਗਿਆਨੀ ਸਿੰਘ ਕਿਤੇ ਉਹ ਬਚਨ ਕਰਦੇ ਨੇ ਵੀ ਕੇਸ ਭਾਈ ਤਾਰੂ ਸਿੰਘ ਦੇ ਕੱਟ ਨਹੀਂ ਹੋਏ, ਤੇ ਇੱਕ ਬੰਦਾ ਆਉਂਦਾ ਭਾਈ ਸਾਹਿਬ ਨੂੰ ਆਪਣੀ ਭੇਟਾ ਦਿੰਦਾ ਤੇ ਦਾੜੀ ਉਹਦੀ ਕੱਟੀ ਹੋਈ ਹੈ, ਤੇ ਸੰਗਤ ਚ ਕਹਿੰਦਾ ਗਿਆਨੀ ਜੀ ਕਥਾ ਕਰਨੀਆਂ ਤਾਂ ਸਿੱਧਾ ਹੋ ਕੇ ਬੰਦਿਆਂ ਵਾਂਗੂ ਕਰ, ਇਹ ਇਹੋ ਜਿਹੀ ਕਥਾ ਨਾ ਕਰੀਏ, ਇੱਥੇ ਰੋਮਾਂ ਰੋਮਾਂ ਦੀ ਕਥਾ ਕਰਨ ਦੀ ਲੋੜ ਨਹੀਂ, ਇੱਥੇ ਤੈਨੂੰ 5 ਦਾ ਨੋਟ ਦਿੱਤਾ, ਲਓ ਜੀ 5 ਦੇ ਬਦਲੇ ਗਿਆਨੀ ਜੀ ਵਿਕ ਜਾਏ ਤੇ ਤਾਰੂ ਸਿੰਘ ਦੀ ਸਾਖੀ ਨਾ ਸੁਣਾਏ, ਇਹ ਸਾਡਾ ਗਿਆਨ ਰਹਿ ਗਿਆ। ਇਹਦਾ ਮਤਲਬ ਡਾਲਰ ਦੇਣ ਵਾਲੇ ਕਥਾ ਕਰਾਇਆ ਕਰਨਗੇ ਵੀ ਕਿਹੋ ਜੀ ਚਾਹੀਦੀ ਹੈ ਕਥਾ ਸਾਨੂੰ। ਉਹ ਗਿਆਨੀ ਸਿੰਘ ਵੀ ਇਸ ਗੱਲੋਂ ਵਧੀਆ ਦੇਖਿਆ, ਕਹਿੰਦਾ ਮੈਂ ਤੇਰੀ ਡਾਲਰਾਂ ਤੇ ਨਹੀਂ ਵਿਕਿਆ ਹੋਇਆ, ਚੱਕ ਕੇ ਲੈ ਜਾ ਆਪਣੇ, ਤੇਰੇ ਵਰਗੇ ਵੀ ਫਿਰਦੇ ਆ। ਠੀਕ ਕੀਤਾ, ਕਿਉਂ ਐਸੀ ਇਹੋ ਜਿਹੀ ਗੱਲ ਕਿਉਂ ਆਈ? ਗੁਰੂ ਨਾਨਕ ਦੇ ਘਰ ਦੇ ਵਿੱਚ ਕੇਸ ਕੱਟਣ ਵਾਲਿਆਂ ਨੂੰ ਨਿਰਾਦਰ ਕਰਕੇ ਉਹਨਾਂ ਨੂੰ ਕੁਛ ਕਿਹਾ ਨਹੀਂ ਜਾਂਦਾ, ਹਿੱਟ ਨਹੀਂ ਕੀਤਾ ਜਾਂਦਾ, ਪਿਆਰ ਨਾਲ ਸਮਝਾਇਆ ਜਾਂਦਾ ਹੈ ਕਿ ਰੱਬ ਦੇ ਵੀ ਲੰਮੇ ਲੰਮੇ ਕੇਸ ਨੇ, ਤੇਰੇ ਬੰਕੇ ਲੋਇਣ ਦਾਂਤਰੀ ਸਾਲਾ, ਤੇਰੇ ਦੰਦ ਬੜੇ ਸੋਹਣੇ ਨੇ, ਲੰਬੜਾ ਨੱਕ, ਤੇਰੇ ਲੰਮੇ ਲੰਮੇ ਕੇਸ ਨੇ ਤੇਰੇ ਮੇਰੇ ਰੱਬਾ, ਲੰਮੇ ਕੇਸਾਂ ਵਾਲਿਆਂ ਤੋਂ ਕੇਸਾਂ ਤਾਰੀਆਂ, ਇਸ ਕਰਕੇ ਕੇਸੋ ਕਹਿੰਦੇ ਨੇ ਤੂੰ। ਰੱਬ ਜਦੋਂ ਸਰਗਣ ਸਰੂਪ ਧਾਰਨ ਕਰਦਾ ਉਹ ਵੀ ਕੇਸਾਂ ਦੇ ਸਹਿਤ ਹੈ, ਉਹ ਨਹੀਂ ਮਰਿਆਦਾ। ਜੇ ਕਿਤੇ ਕਿਸੇ ਤੋਂ ਗਲਤੀ ਹੋ ਗਈ ਤਾਂ ਫਿਰ ਜੇ ਉਹ ਪਿਆਰ ਨਾਲ ਆ ਗਿਆ ਗੁਰੂ ਨਾਨਕ ਦੇ ਘਰ ਦੇ ਵਿੱਚ, ਉਹ ਮਹਿਸੂਸ ਨਾ ਕਰਕੇ ਜਾਵੇ ਮੇਰੀ ਇਨਸਲਟ ਕਰ ਦਿੱਤੀ ਗਈ, ਨਹੀਂ ਪਿਆਰ ਨਾਲ। ਤੋ ਇਸ ਕਰਕੇ ਸਾਧ ਜੀ ਸੰਗਤ ਦੇ ਵਿੱਚ ਕੇਵਲ ਨਾਮ ਦੀ ਵਿਚਾਰ, ਵਿੱਚ ਸੰਗਤ ਹਰ ਪ੍ਰਵਰਤਾ ਪਏ ਹੁਣ, ਸਤਸੰਗ ਦੀ ਪਰਿਭਾਸ਼ਾ ਸੁਣ ਲਈ, ਹੁਣ ਸਤਸੰਗ ਦੀ ਗਿਣਤੀ ਸੁਣ ਲਓ, ਸਤਸੰਗ ਦੇ ਕਿੰਨੇ ਬੰਦੇ ਚਾਹੀਦੇ ਨੇ ਜਿਹਨੂੰ ਸਤਸੰਗ ਕਿਹਾ ਜਾਵੇ। ਇੱਕ ਪੁਰਾਣੇ ਸਿੰਘ ਤੋਂ ਮੈਂ ਬਚਨ ਸੁਣਿਆ ਸੀ, ਮੈਂ ਤਾਂ ਵਿੱਚ ਨਹੀਂ ਸੀ ਉਸ ਵੇਲੇ, ਵੱਡਿਆਂ ਦਾ ਬਚਨ ਸੁਣਿਆ, ਕਹਿੰਦੇ ਇੱਕ ਦਿਨ ਪਿੰਡਰਾਂ ਵਾਲੇ ਜਥੇ 'ਤੇ ਐਸਾ ਸਮਾਂ ਆ ਗਿਆ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ 150 ਸਿੰਘ ਰਿਹਾ ਕਰਦਾ ਸੀ, ਤਿਆਰ ਪ੍ਰਤਿਆਰ ਪੋਥੀਆਂ ਹਰ ਵੇਲੇ ਪੜ੍ਹਨੀਆਂ, ਬਾਣੀ 'ਚ ਰੰਗੇ ਰਹਿੰਦੇ ਸੀ, 24 ਘੰਟੇ ਬਾਣੀ ਦਾ ਪ੍ਰਵਾਹ ਚੱਲਦਾ ਸੀ 24 ਘੰਟੇ। ਕਈਆਂ ਸਿੰਘਾਂ ਦਾ 12 ਵਜੇ ਨਿਤਨੇਮ ਸਮਾਪਤ ਹੁੰਦਾ ਤੇ ਕਈਆਂ ਦਾ 12 ਵਜੇ ਆਰੰਭ ਹੋ ਜਾਂਦਾ, 24 ਘੰਟੇ ਚੱਲਦਾ ਰਹਿੰਦਾ ਸੀ ਬਾਣੀ ਦਾ ਪਰਿਵਾਰ। ਮਹਾਂਪੁਰਖਾਂ ਦੀ ਹਦਾਇਤ ਜਾਂ ਅਖਬਾਰ ਨਹੀਂ ਪੜ੍ਹਨਾ ਕਿਸੇ ਨੇ, ਹੱਥ ਨੂੰ ਘੜੀ ਨਹੀਂ ਲਾਉਣੀ ਤੇ ਕਮੀਜ਼ ਦੀ ਬਾਂਹ ਜਿਹੜੀ ਇੱਥੇ ਤੱਕ ਹੋਵੇ, ਇੱਥੇ ਤੱਕ ਨਾ ਆਵੇ, ਭੋਣ ਲੱਗਿਆ ਤੁਸੀਂ ਪਹੁੰਚੇ ਨਾ ਖਰਾਬ ਕਰ ਰਹੇ ਹੋ। 2 ਚੋਲਿਆਂ ਤੇ ਤੀਸਰਾ ਚੋਲਾ ਨਹੀਂ ਰੱਖਣਾ, 2 ਚੋਲਿਆਂ ਤੇ ਤੀਸਰਾ ਚੋਲਾ ਨਹੀਂ ਰੱਖਣਾ, ਕਿਰਿਆ ਉਨੀ ਕੁ ਰੱਖਣੀ ਲੈ ਕੇ ਤੁਸੀਂ ਸਫ਼ਰ ਕਰ ਸਕੋ, ਚੱਲਦਾ ਫਿਰਦਾ ਵਿਹੀਰ ਸੀ। ਇੱਕ ਦਿਨ ਐਸਾ ਹੋਇਆ ਬਾਰਿਸ਼ ਮੂਹਲੇ ਧਾਰ, ਇੰਨੀ ਪਵੇ ਬਾਰਿਸ਼, ਸਿੰਘਾਂ ਨੇ ਪੁੱਛਿਆ ਪੋਥੀਆਂ ਭਜ ਜਾਣਗੀਆਂ, ਅੱਜ ਕਿਹੜਾ ਕਥਾ ਆਉਣੀ, ਸਪੀਕਰ ਹੁੰਦੇ ਨਹੀਂ, ਬਹੁਤ ਪੁਰਾਣੀ ਗੱਲ। ਗਿਆਨੀ ਕਿਰਪਾਲ ਸਿੰਘ ਜੀ ਉਸ ਵੇਲੇ ਪੜ੍ਹਦੇ ਸੀ, ਬਾਅਦ 'ਚ ਸਿੰਘ ਸਾਹਿਬ ਰਹੇ, ਸੰਤ ਗਿਆਨੀ ਮੋਹਨ ਸਿੰਘ ਜੀ ਵਰਗੇ ਵਿਦਿਆਰਥੀ ਸੀ ਉਸ ਵੇਲੇ, ਤੇ ਸਿੰਘਾਂ ਨੇ ਥੋੜ੍ਹੀ ਜਿਹੀ ਢਿੱਲ ਕਰ ਲਈ ਜਾਣਦੇ। ਮਹਾਂਪੁਰਖ ਆਪਣੇ ਸਮੇਂ ਤੇ ਗਏ, ਨਾਲ ਗੜਬਈ ਸਿੰਘ ਹੈ, ਪੰਚ ਨਾਨਾ ਕੀਤਾ ਸੰਤਾਂ ਨੇ। ਕਿਉਂਕਿ ਜੁੱਤੀ ਵਾਲੇ ਪੈਰ ਜਿਹੜੇ ਨੇ, ਜੁੱਤੀ ਚਮੜੇ ਦੀ ਹੈ ਤੇ ਪੈਰ ਹਰ ਗੁਰਦੁਆਰੇ ਦੇ ਵਿੱਚ ਇਹ ਵਿਧਾਨ ਹੈ, ਪੈਰ ਧੋਣ ਦਾ ਇੰਤਜ਼ਾਮ ਕੀਤਾ ਹੋਇਆ ਹੈ ਤੇ ਲਿਖਿਆ ਹੁੰਦਾ ਹੈ ਪੈਰ ਧੋ ਕੇ ਅੰਦਰ ਜਾਓ ਜੀ। ਮਹਾਂਪੁਰਖਾਂ ਨੇ ਪੰਛਾਣਾ ਨਾ ਕੀਤਾ, ਤਾਦਿਆ ਬਹਿ ਗਏ, ਗੜਬਈ ਸਿੰਘ ਕੋਲ ਬਹਿ ਗਿਆ, ਕਥਾ ਦਾ ਪਾਠ ਕਰਨ ਵਾਲਾ ਬਾਈ ਜੀ ਕੋਈ ਨਹੀਂ ਹੈ। ਮਹਾਂਪੁਰਖਾਂ ਨੇ ਮੰਗਲ ਕੀਤਾ ਉਸੇ ਰਸ ਵਿੱਚ, ਰੁਮਾਲਾ ਚੁੱਕਿਆ ਉਸੇ ਆਨੰਦ ਵਿੱਚ, ਮੁੱਖ ਬਾਗ ਲਿਆ ਤੇ ਕਥਾ ਆਰੰਭ ਕਰ ਦੇ। ਗੜਬਈ ਸਿੰਘ ਮਹਿਸੂਸ ਕਰੇ ਵੀ ਕਥਾ ਦਾ ਰਸਤਾ ਅੱਗੇ ਨਾਲੋਂ ਵੀ ਜ਼ਿਆਦਾ ਆ ਰਿਹਾ। ਜਦੋਂ ਸੰਤ ਵਾਰ ਵਾਰ ਕਹਿਣ ਸਾਧ ਸੰਗਤ ਜੀ, ਸਾਧ ਸੰਗਤ ਜੀ, ਗੜਬਈ ਹੱਸ ਪਿਆ ਕਰੇ ਵੀ ਇੱਕ ਮੈਂ ਇੱਕ ਸੰਤ ਨੂੰ ਪਤਾ ਨਹੀਂ ਸਾਧ ਸੰਗਤ ਕਿਹਨੂੰ ਕਹੀ ਜਾਂਦੇ ਨੇ। ਪਰ ਫਿਰ ਸੰਤਾਂ ਤੋਂ ਭੈ ਕਰਦਾ ਹੋਇਆ ਬੈਠਾ ਰਿਹਾ ਸੀਗਾ। ਜਦੋਂ ਬਾਹਰ ਨਿਕਲੇ ਕਹਿੰਦੇ ਮਹਾਂਪੁਰਖ ਇੱਕ ਬੇਨਤੀ ਹੈ ਵੀ ਆਪਾਂ ਤਾਂ ਦੋਨੇ ਸੀ, ਸਾਧ ਸੰਗਤ ਕਾਹਨੂੰ ਕਹਿਣਾ ਸੀ, ਕਿਹਨੂੰ ਕਹਿ ਰਹੇ ਸੀ। ਮਹਾਂਪੁਰਖ ਕਹਿੰਦੇ ਸਿੰਘਾ ਇੰਨਾ ਚਿਰ ਹੋ ਗਿਆ ਜੇ ਅਸੀਂ ਰਹਿੰਦੇ ਹਾਂ, ਤੈਨੂੰ ਪਤਾ ਹੀ ਨਹੀਂ ਸਾਧ ਸੰਗਤ ਕੌਣ ਹੈ। ਇੰਨਾ ਮਰ ਕਹਿੰਦੇ ਫਿਰ ਭਾਈ ਗੁਰਦਾਸ ਨੂੰ ਚੰਗੀ ਤਰ੍ਹਾਂ ਪੜਿਆ ਕਰ। ਭਾਈ ਗੁਰਦਾਸ ਕਹਿੰਦੇ ਨੇ ਇੱਕ ਹੋਵੇ ਕਥਾ ਕਰਨ ਵਾਲਾ ਤੇ ਦੂਸਰਾ ਹੋਵੇ ਕਥਾ ਸੁਣਨ ਵਾਲਾ, ਬਸ ਕਹਿੰਦੇ ਸਾਧ ਸੰਗਤ ਹੋ ਗਈ। ਭਾਵੇਂ ਫਿਰ ਦੋ ਤੋਂ ਵੱਧ, 200 ਹੋਣ, 2000 ਹੋਣ, 2 ਲੱਖ ਹੋਣ, ਪਰ 2 ਤੋਂ ਸਤ ਸੰਗਤ ਸ਼ੁਰੂ ਹੋ ਜਾਂਦੀ ਹੈ। ਜੇ ਮੈਂ ਇਕੱਲਾ ਹੁੰਦਾ ਮੈਂ ਨਹੀਂ ਸੀ ਕਹਿ ਸਕਦਾ ਸਾਧ ਸੰਗਤ, ਤੂੰ ਬੈਠਾ ਸੀ ਇੱਕ ਸਿੱਖ, ਇਕੱਲਾ ਤਾਂ ਸਿੱਖ ਹੀ ਹੁੰਦਾ, ਦੋਏ ਸਾਧ ਸੰਗਤ। ਮਹਾਂਪੁਰਖਾਂ ਨੇ ਪ੍ਰਮਾਣ ਗੁਰਬਾਣੀ ਦੁਆਰਾ, ਭਾਈ ਗੁਰਦਾਸ ਦੀ ਰਚਨਾ ਦੁਆਰਾ ਦਿੱਤਾ, ਇੱਕ ਸਿੱਖ ਦੋਏ ਸਾਧ ਸੰਗਤ, ਪੰਜੀ ਪਰਮੇਸ਼ਰ। ਜੇ ਤੇ ਪੰਜ ਹੀ ਆ ਜਾਣ ਤਾਂ ਫਿਰ ਸਮਝ ਲਓ ਫਿਰ ਤਾਂ ਰੱਬ ਹੀ ਆ ਗਿਆ, ਪੰਜ ਪ੍ਰਵਾਨ ਪੰਜ ਪ੍ਰਧਾਨ, ਉਦੋਂ ਅੱਗੇ ਸਭ ਰੱਬ ਦਾ ਰੂਪ ਬਣ ਗਿਆ ਫਿਰ ਸਾਰਾ। ਇਸ ਕਰਕੇ ਅੱਜ ਕੁਦਰਤੀ ਤੌਰ ਤੇ ਹੀ ਸਤਸੰਗਤ ਦਾ ਜਿਹੜਾ ਪ੍ਰਕਰਨ ਆਪਣੇ ਆਪ ਹੀ ਵੱਧ ਗਿਆ। ਮੈਂ ਜਾਣ ਬੁੱਝ ਕੇ ਨਹੀਂ ਕੋਈ ਇਹਦਾ ਇਸ ਪਾਸੇ ਨੂੰ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਗੇਟ ਤੇ ਆਉਣ ਤੱਕ ਵੀ ਨਹੀਂ ਸੀ ਪਤਾ ਲੱਗਦਾ। ਇੱਕੋ ਗੱਲ ਦਾ ਪਤਾ ਵੀ ਲੇਟ ਤਾਂ ਨਹੀਂ ਹੋ ਗਿਆ, ਮੈਂ ਲੇਟ ਤਾਂ ਅੰਦਰ ਤੇ ਆਵਾਜ਼ ਆਈ ਜਾਂਦੀ ਸੀ। ਅੰਦਰ ਵੜਦੇ ਹਾਂ ਤੇ ਭਾਈ ਸਾਹਿਬ ਦੀ ਰਸਣਾ ਨਿਕਾ, ਕਹਿੰਦਾ ਜੀ ਸ਼ੁਕਰ ਹੈ ਆਪਾਂ ਪਹੁੰਚ ਗਏ ਟਾਈਮ ਸਿਰ। ਮੈਂ ਕਿਹਾ ਮੇਰੀ ਕਲਪਨਾ ਵੀ ਖਤਮ ਹੋ ਗਈ, ਨਾਲੇ ਕਥਾ ਸੁਣਨ ਨੂੰ ਥੋੜ੍ਹਾ ਜਿਹਾ ਵਕਤ ਮਿਲ ਗਿਆ। ਬਹੁਤ ਸਤਿਕਾਰਯੋਗ ਗਿਆਨੀ ਸਿੰਘ ਸਾਹਿਬਾਨ ਬੈਠੇ ਨੇ ਟਕਸਾਲ ਦੇ, ਉਹ ਜਿਹਨਾਂ ਨੂੰ ਜਿਹਨਾਂ 'ਤੇ ਮਾਣ ਹੈ ਵੀ ਐਸੇ ਦਰਵੇਸ਼ ਭਾਈ ਦਵਿੰਦਰ ਸਿੰਘ ਜੀ ਵਰਗੇ, ਬਾਬਾ ਜੀ ਹੋਰੀ ਹੋਰ ਗੁਰਮੁਖ ਪਿਆਰੇ ਬੜੇ ਬੜੇ ਵਿਦਵਾਨ ਬੈਠੇ ਤੁਹਾਡੇ ਵਿੱਚ, ਅਤੇ ਮੈਂ ਥੋੜ੍ਹਾ ਜਿਹਾ ਸਮਾਂ ਹੁਣ ਸਿਹਤ ਦੇ ਪੱਖ ਵਿੱਚ ਬੋਲਣਾ ਚਾਹੁੰਦਾ ਜੇ ਆ ਗਿਆ ਹੋਵੇ ਆਪ ਜੀ ਦੀ। ਕਿਉਂਕਿ ਸਤਸੰਗਤ ਦੇ ਵਿੱਚ ਤਾਂ ਕੇਵਲ ਨਾਮ ਦੀ ਗੱਲ ਕੀਤੀ ਜਾਏ, ਅਤੇ ਭਾਈ ਸਾਹਿਬ ਦਾ ਇਹ ਸਵਾਲ ਸੀ ਵੀ ਮੇਰੀ ਕਿਡਨੀ ਇੱਕ ਡੈਮਜ ਹੋ ਗਈ ਅਤੇ ਦੂਸਰੀ ਇੱਕ ਹੈ ਵੀ ਉਹਦੇ 'ਤੇ ਵੀ ਗੜਬੜ ਹੈ, ਅਤੇ ਅੱਜ ਮੈਂ ਕਿਡਨੀ 'ਤੇ ਆਪ ਜੀ ਦੇ ਨਾਲ ਗੱਲ ਕਰ ਲੈਣਾ ਜੇ ਆਪ ਜੀ ਦੀ ਆਗਿਆ ਹੋਵੇ। ਕਿਉਂ ਜੀ, ਕਿਉਂ ਕਿਉਂ, ਠੀਕ ਹੈ ਜੀ। ਅਤੇ ਜਿਹਨਾਂ ਨੂੰ ਕਿਡਨੀ ਦੀ ਪ੍ਰੋਬਲਮ ਹੈ, ਭਾਵੇਂ 2 ਹੈ ਉਹਨਾਂ ਦੇ ਕੋਲ, ਕਿਤੇ ਨਾ ਕਿਤੇ ਡਾਕਟਰ ਨੇ ਤੁਹਾਨੂੰ ਕਹਿ ਦਿੱਤਾ ਵੀ ਫੇਲ ਹੋਣ ਦਾ ਖਤਰਾ ਹੈ, ਇੱਕ ਪ੍ਰਯੋਗ ਤੁਸੀਂ ਕਰਨਾ ਹੈ, ਬਹੁਤ ਸੌਖਾ ਕਿਡਨੀ ਨੂੰ ਸਾਂਭਣ ਵਾਸਤੇ। ਇਹ ਵੀ ਬੜਮੁੱਲੀ ਹੈ, ਦੇਖੋ ਮਹਾਰਾਜ ਸਾਹਿਬ ਦੀ ਇੱਕ ਪੰਕਤੀ ਤਾਂ ਮੈਂ ਵਾਰ ਵਾਰ ਸੁਣਾਉਂਦਾ ਨਾ, ਘਟ ਵਸੈ ਚਰਨਾਰਵਿੰਦ ਰਸਨਾ ਜਪੇ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਉਹ ਦੇਹ ਦੀ ਪਾਲਣਾ ਕਰ, ਦੇਹ ਦੀ ਪਾਲਣਾ ਤੇ ਨਾਲੇ ਸਤਸੰਗਤ ਦੇ ਨਾਲ ਹੀ ਜੁੜਦੀ ਹੈ ਗੱਲ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਇੱਕ ਵਚਨ ਸੁਣਾਇਆ ਸੀ, ਉਹਨਾਂ ਦੀ ਰਸਨਾ ਤੋਂ ਸੁਣਿਆ ਦਾਸ ਨੇ, 4-5 ਸਾਲ ਮੈਨੂੰ ਉਹਨਾਂ ਮਹਾਂਪੁਰਖਾਂ ਦੀ ਵੀ ਸੰਗਤ ਕਰਨ ਦਾ ਸੁਹਾਗ ਮਿਲ ਗਿਆ ਸੀ, ਕਦੇ ਕਦਾਈ ਜਾਣਾ ਦਰਸ਼ਨ ਕਰਨੇ, ਬਹੁਤ ਕਮਾਈ ਅਤੇ ਬਹੁਤ ਮਿੱਠੇ ਵਚਨ ਸੀ। ਉਹਨਾਂ ਨੇ ਦਸਤਾਨ ਦਿੱਤਾ, ਕਹਿੰਦੇ ਇੱਕ ਬਾਦਸ਼ਾਹ ਨੇ ਆਪਣੀ ਫੌਜ ਦੇ 3 ਘੋੜ ਸਵਾਰ ਚੁਣ ਲਏ, 3 ਘੋੜੇ ਇੱਕੋ ਜਿਹੇ ਦੇ ਦਿੱਤੇ ਤੇ ਉਹਨਾਂ ਦੇ ਲਈ ਉਹਨਾਂ ਦੀ ਮੰਜ਼ਿਲ ਤੈਅ ਕਰ ਦਿੱਤੀ ਗਈ, ਫਲਾਣੇ ਥਾਂ ਤੁਸੀਂ ਜਾ ਕੇ ਤੇ ਉੱਥੇ ਦੀ ਆਹ ਨਿਸ਼ਾਨੀ ਹੈ, ਉੱਥੇ ਬੰਦਾ ਖੜਾ ਹੈ, ਆਪਣੀ ਹਾਜ਼ਰੀ ਲਗਵਾ ਕੇ ਜਿਹੜਾ ਸਮੇਂ ਸਿਰ ਮੇਰੇ ਕੋਲ ਪਹੁੰਚੇਗਾ ਤੇ ਮੈਂ ਉਹਨੂੰ ਇਨਾਮ ਦਿਆਂਗਾ। ਕਿੰਨੇ ਦਿਨਾਂ ਵਿੱਚ ਪਹੁੰਚਣਾ ਹੈ? اور کتھے پہنچنا یہ بادشاہ نے طے کر دیتا. انہوں نے جی گھوڑے اپنے اپنے لے, گھوڑے لے کے ایک تو میرے ورگا یہ آیا سی, انہیں کہا بھی پہلے تو گھوڑے کو ٹھیک کر لیے, دے گھوڑے کی مالس, دے گھوڑے نو نہاری, وہ تو مالسا کرتے نہیں, وہ جڑا سما نیت سی وہ سما ہی لگا لیا سارا, گھوڑے کی وہ مالس کرتا رہا, انہوں بھی نہاریاں دندا رہا, کاٹھی پائی ہے کوئی نہیں. تے ایک بندہ سی جڑے انہیں ترت جدی کاٹھی پا لی, تے جیوں دڑایا گھوڑے نو, انہیں گھوڑے نو پانی بھی نہیں پین دتا, تے منزل دے وچ آوندیاں وچکار چ گھوڑا مر گیا, تے تر کے آیا مسا مسا. ایک بندہ سی سیاح, انہیں تقسیم کر لی بھی این کوہاں دے اتے ہے, پرانے میل ہوں سی جا کو بھی این میل دے اتے ہے, یہ مطلب میں اٹھویں دن آنا این میل کا سفر ہے, مینو ہر روز کنے میل, میرا گھوڑا بھی سوکھا رہے میں بھی سوکھا رہا, تے انہیں سفر نیت کر رہے بھی این تھان سے جا کے پڑا کرنا, گھوڑے نو پانی دینا, گھوڑے نو نہاری دینی ہے, مالش کرنی, تے آپ سو جانا اگلے دن کٹھی پا لو. وہ سما جو نیت کیتا سی اس تو بھی پہلا حاضر ہو گیا, تے حاضر تو سارے ہونا پیا, تین ہو گئے, جی کول گھوڑا نہیں سی کہندے توں خالی آ گیا, کہندے جی گھوڑا مر گیا, کہندے جیل جانا پوگا, تینوں نام یہ بھی جیل جا دیا, کیوں مرن دتا گھوڑا, تیرا کوئی قصور ہونا کی ہویا, کہندا جی میں جلدی آنا چاہتا سی بھی میں جیوں گھوڑا پجایا, میں جی گھوڑے نو سا ہی نہیں لین دتا, کہندے نلائق نہ ہوئے کسی تھان دا, گھوڑے نو پانی نہیں, گھوڑے نو دانا نہیں, گھوڑے نو گھوڑا تو سمجھ ہی نہیں پہ, مر گیا گھوڑا, چل جیل دے وچ تیرے لئی تائی. اچھا بھی تو کہندا جی میں تو گیا ہی نہیں, کی کرتا رہا, کہندا جی گھوڑے دی مالش, چلو تیرا گھوڑا جیوندا ہے اس کر کے تینوں جیل تو نہیں بھیجتا, پر تینوں جرمانہ نلائق نہ ہو کسی تھان دا, سفر ہی نہیں طے کیتا, اگے تو گھوڑا نہیں ملے گا تیرے, چل جیڑا صحیح ٹائم تے آیا سی, کہندے آ جا سجنا, سب تو قیمتی انعام تو تینوں دیاں گا, توں میرے دربار دے وچ وزیر بن دے لائق بن گیا ہے, آ جا توں کسوٹی چ پورا اتریا. یہ مطلب کی ہے, ساڈا دیہ روپی گھوڑا, تین پرکار دے گھوڑ سوار ساڈے یہ گھوڑے دے وچ, چم دے گھوڑے وچ ن, ایک تو جدوں کوئی جپ تپ کرن لگا نا, جنہ چر گھوڑے نو پجا پجا کے روگی نہیں کر لیا, مارے نہیں دتا, اونی دیر تک انہوں ٹھنڈے نہیں پی رہا, روگی کر لیا, بمار کر لیا گھوڑا, سفر مک گیا. یہ منزل سی رب نو پراپت کرنا, تے ایک وہ لوگ ن جڑے دیہ نو پالن پوشن تے لگے ن, گھوڑے دیا مالشیں کر رہے ن, تے جڑا واسطے گھوڑا ملیا سی کاٹھی پائی نہیں, ست سنگت وچ گئے نہیں, نام جپے نہیں, کاٹھی نہیں پائی, گھوڑے دیا مالساں چل رہی ہیں, رب کہے گا گاہاں تینوں منکھا شریر دا گھوڑا نہیں دینا, تو دے لائق نہیں ہے. جنہیں صحیح اپنا بھی اینے بجے اٹھنا ہے, اینے بجے نتنیم کرنا ہے, اینی بانی پڑھنی, پھر دھرم دی کرت کرنی ہے, تے سارا کچھ کرنا, تے صبر بھی مگردا گیا, رب کہندا بھی توں میرے سچ کھنڈ دے وزیر بن دے لائق ہے, اس کر کے پائی یہ دے نوں سنبھالو, جن ایک بگڑ گئی اینی کے رہن دیو, ادو گاہ اور نہ بگڑن دیو, جہاں کچھ تھوڑے بس وچ ہے وہ تاں کرو, جہاں کرما دے بس ہے وہ تاں نہ میں کر سکتا, مینو بھی بیماری لگ سکتی ہے کوئی, پر مینو ہن تک مینو یہ محسوس ہوندا بھی کریا دیاں بیماریاں لگیاں سی, اس کر کے کریا دے نال ہٹ گئیاں, تے گرو کرپا کرے جہے تے پانی پورا پیندے نے انہوں تک کڈنی کی شکایت ہوندی نے. نیو زی لینڈ والوں کے جدو میں اتنے گیا, اتنے ہرک موڑ کے اتنے لکھا کی تسی اٹھ گلاساں تو گھٹ پانی دا نہیں پیندے, کوسچن میں کہا بھی آ کی ہویا پیا, کہندے جی لوکاں نوں پانی ول پریرنا کرن واسطے ہے, پر تسی جڑے ڈیوٹیاں کرن والے ہو تے بار بار واش روم جانا پیندا ہے, بھی تھوڑا جا اس کر کے, پر پانی پھر بھی جڑی گڈی وچ ریڈیٹر چ پانی ہونی ہے, جے جاں گھٹ ہے وہ تو پھر آوالے مارو گی ہونا, گڈی گرم تو ہو گی, اس کر کے یہ پانی بھی تے اندر باڈی ہونا چاہیے, پورا پانی کا بھی دھیان رکھا کرو. ہاں جنہوں کے کڈنی کی شکایت ہوئے گئی ہے, تو آیوروید کے کہندی ہے ਵੀ ਖਰਬੂਜੇ ਜਿਹੜੇ ਨੇ, ਖਰਬੂਜਿਆਂ ਦੇ ਉੱਪਰਲੇ ਛਿੱਲੜ ਜਿਹੜੇ ਨੇ, ਖਰਬੂਜੇ ਦਾ ਗੁੱਦਾ ਲਾ ਕੇ ਖਾ ਲਓ, ਨਿਆਣਿਆਂ ਨੂੰ ਦੇ ਦਿਓ, ਜਿਹਨੂੰ ਪਸੰਦ ਹੈ ਖਿਲਾ ਦਿਓ, ਪਰ ਛਿਲਕਾ ਨਾ ਸਿੱਟਿਓ ਤੇ ਨਾ ਜੂਠਾ ਕਰੋ। ਚਾਕੂ ਨਾਲ ਕਰਕੇ ਜਿੰਨੇ ਛਿਲਕੇ ਤੁਹਾਤੋਂ ਇਕੱਠੇ ਹੁੰਦੇ ਨੇ ਆਪਣੇ ਘਰਾਂ 'ਚ, ਉਨੇ ਇਕੱਠੇ ਕਰ ਲਓ ਛਿੱਲੜ ਕੱਲੇ, ਤੇ ਜਦੋਂ ਸੁੱਕ ਜਾਣ ਉਹਨਾਂ ਨੂੰ ਕੁੱਟ ਕੇ ਬਰੀਕ ਚੂਰਨ ਕਰ ਲਓ। ਚੁਟਕੀ ਇੱਕ ਪਾਣੀ ਦੇ ਨਾਲ ਲੈਣੀ ਸ਼ੁਰੂ ਕਰ ਦਿਓ ਗਰਮ ਪਾਣੀ ਦੇ ਨਾਲ, ਤੇ ਦੇਖੋ ਫਿਰ ਕਿਡਨੀ ਸਾਫ਼ ਹੁੰਦੀ। ਤੁਹਾਡੀ ਮੈਡੀਕਲ ਦਵਾਈਆਂ ਜਿਹੜੀਆਂ ਇੰਨੀ ਕਿਡਨੀ ਨੂੰ ਸਾਫ਼ ਨਹੀਂ ਕਰਨਗੀਆਂ ਜਿੰਨੀ ਇਕੱਲੀ ਹੀ ਬਨਸਪਤੀ ਦੇ ਵਿੱਚ ਜਿਹਨੂੰ ਛਿੱਲੜ ਸਮਝ ਕੇ ਅਸੀਂ ਬਾਹਰ ਫੈਂਕਦੇ ਰਹੇ ਹੁਣ ਤੇ ਇਹਦੀ ਕਰਾਮਾਤ ਦੇਖੋ ਕਿਤੇ ਕਰਕੇ ਦੇਖੋ। ਇਹ ਇਸ ਕਰਕੇ ਭਾਈ ਸਾਹਿਬ ਇਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਨੇ ਨੋਟ ਕਰ ਹੀ ਲਿਆ ਹੋਣਾ। ਇਹ 3 ਦਿਨ ਉਹ ਜਦੋਂ ਮੈਂ ਮਿਲਦਾ ਮੈਨੂੰ ਕਾਹਲੀ ਇੰਨੀ ਹੁੰਦੀ ਹੈ, ਮੈਂ ਇਹਨਾਂ ਦੀ ਉਮਰ ਦੇਖ ਕੇ ਮੈਨੂੰ ਬੜਾ ਇਸ ਗੱਲ ਦਾ ਮਹਿਸੂਸ ਹੁੰਦਾ ਵੀ ਇਹ ਕੀ ਕਹਿਣਗੇ ਵੀ ਮੈਂ ਜੀ ਜਾਣ ਬੁੱਝ ਕੇ ਕਰਦਾ, ਪਰ ਖੈਰ ਇਹ ਵੀ ਮਹਿਸੂਸ ਕਰਦੇ ਸੀ ਕਾਹਲੀ ਹੈ। ਇਸ ਕਰਕੇ ਅੱਜ ਇਹਨਾਂ ਦੇ ਕਾਰਨ ਸਿਰਫ ਇਕੱਲੀ ਕਿਡਨੀ ਨੂੰ ਸਾਫ਼ ਕਰਨ ਦੀ ਹੀ ਗੱਲ ਹੋਈ ਹੈ, ਹੁਣ ਸਮਾਂ ਹੋ ਗਿਆ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਦੱਸਦੇ ਆ ਕੀ ਪ੍ਰੋਗਰਾਮ ਕਿਸ ਤਰ੍ਹਾਂ, ਮੈਨੂੰ ਪਤਾ ਨਹੀਂ ਅੱਗੇ, ਤੇ ਸ਼ਾਮ ਦਾ ਦੀਵਾਨ ਇਹੀ ਹੈ ਇਸੇ ਤਰ੍ਹਾਂ, ਤੇ ਗੁਰੂ ਕਿਰਪਾ ਕਰੇ ਜਿਸ ਦਿਨ ਭਾਈ ਵਿਆਹ ਹੈ ਇੱਥੇ ਉਹ ਦੱਸ ਦਿਓ ਵੀ ਰਾਤ ਦੇ ਟਾਈਮ ਵਿਆਹ ਕਿ ਦਿਨ ਦੇ ਵਿੱਚ ਹੈ, ਕਿਹੜੇ ਟਾਈਮ ਕਥਾ ਹੋਣੀ ਹੈ, ਕਿਹੜੇ ਟਾਈਮ ਨਹੀਂ ਹੋਣੀ, ਇਹ ਤੁਹਾਡੀ ਡਿਊਟੀ ਹੈ ਸੰਗਤਾਂ ਨੂੰ ਦੱਸ ਦਿਓ, ਕਿਉਂਕਿ ਸੰਗਤਾਂ ਅਜੇ ਹੋਰ ਆਉਣੀਆਂ ਸ਼ੁਰੂ ਹੋਣੀਆਂ ਨੇ, ਤੇ ਅੱਜ ਹੀ ਤੁਸੀਂ ਪੰਡਾਲ ਭਰ ਦਿੱਤਾ ਹੈ ਸਾਰਾ ਹਾਲ। ਇਸ ਕਰਕੇ ਬਾਈ ਧੰਨਵਾਦ ਸਾਰੀਆਂ ਸੰਗਤਾਂ ਦਾ, ਲਾਭ ਉਠਾਓ ਭਾਈ, ਤੇ ਮੁਕਤ ਤੋਂ ਮੁਕਤੀ ਜਿਹੜੀ ਚੀਜ਼ ਮਿਲਦੀ ਹੈ ਕਿਉਂ ਛੱਡਣੀਆਂ ਹੈ, ਇਹਨਾਂ ਚੀਜ਼ਾਂ ਤੇ ਤਾਂ ਵੈਦ ਪੈਸੇ ਵੱਢਦੇ ਨੇ। ਤੁਹਾਡੇ ਮੁਕਤ ਤੋਂ ਮੁਕਤੀ ਕੰਮ ਅਸੂਤ ਆਇਆ ਵਾ ਤੇ ਲਾਭ ਉਠਾਓ, ਰੱਜ ਗਏ ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।